ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ, ਮੈਂ ਮੂਰਖ ਕਿਸ ਦੀਜਾ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਜਤ ਸ੍ਰੀ ਮਹੱਲਾ ਪੰਜਵਾਂ, ਕਰ ਤੀਜਾ ਦੋ ਪਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਦੇਹੋ ਸੰਦੇਸਰੋ, ਕਹੀਓ ਪਿਰਯ ਕਹੀਓ, ਬਿਸਮ ਭਈ ਮੈਂ ਬਹਿਬਿਧ ਸੁਨਤੇ, ਕਹੋ ਸੁਹਾਗਨ ਸਹਿਯੋ। ਦੇਹੋ ਸੰਦੇਸਰੋ, ਕਹੀਓ ਪ੍ਰਿਯ ਕਹੀਓ, ਬਿਸਮ ਭਈ ਮੈਂ ਬਹਿਬਿਧ ਸੁਨਤੇ, ਕਹੋ ਸੁਹਾਗਨ ਸਹਿਯੋ। ਰਹਾਉ ਕੋ ਕਹਿਤੋ ਸਭ ਬਾਹਰ ਬਾਹਰ, ਕੋ ਕਹਿਤੋ ਸਭ ਮਹੀਓ, ਵਰਨ ਨ ਦੀਸੈ ਚਹਿਨ ਨ ਲਖੀਐ, ਸਵਾਗਨ ਸਾਂਤ ਬੁਝਈਓ। ਸਰਬ ਨਿਵਾਸੀ ਘਟ ਘਟ ਵਾਸੀ, ਲੇਪ ਨਹੀਂ ਅਲ ਪਹੀਓ, ਨਾਨਕ ਕਹਿਤ ਸੁਨੋਰੇ ਲੋਗਾ, ਸੰਤ ਰਸਨ ਕੋ ਬਸਹੀਓ। ਸਰਬ ਨਿਵਾਸੀ ਘਟ ਘਟ ਵਾਸੀ, ਲੇਪ ਨਹੀਂ ਅਲ ਪਹੀਓ, ਨਾਨਕ ਕਹਿਤ ਸੁਨੋਰੇ ਲੋਗਾ, ਸੰਤ ਰਸਨ ਕੋ ਬਸਹੀਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੁਸ਼ੀਆਂ ਦੇ ਜਕਾਰ ਜਾਵੇ, ਸੋਨਹਾਲ ਹੋ ਜਾਵੇ। ਸਤਿ ਸ੍ਰੀ ਅਕਾਲ ਗੁਰਬਰਕਾਲ, ਦੇਗ ਤੇਗ ਫਤਿਹ। ਗੁਰੂ ਪਦ ਖਾਲਸੇ ਜੀ ਦਿਨਾ ਦਿਨ, ਚੜ੍ਹਦੀ ਕਲਾ ਰੱਖਣੀ ਸੱਜੇ ਪਾਤਸ਼ਾਹ ਜੀ ਮਹਾਰਾਜ।
ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਗਿਆਨੀ ਵਿਸ਼ਾਲ ਸਿੰਘ ਜੀ ਅੰਮ੍ਰਿਤਸਰ ਵਾਲੇ ਅੱਜ ਦੀ ਗੁਰੂ ਸਾਹਿਬ ਜੀ ਦੀ ਲੜੀਵਾਰ ਕਥਾ ਦੀ ਹਾਜ਼ਰੀ ਭਰ ਰਹੇ ਹਨ। ਕਥਾ ਸਰਵਣ ਕਰੋ ਤੇ ਆਪਣਾ ਜਨਮ ਸਫਲਾ ਕਰੋ ਜੀ।
ਧੰਨ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ, ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋਉ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ ਦਇਆ ਕਰਹੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਦਇਆ ਕਰਹੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜੀਅਰਾ ਅਗਨ ਬਰਾਬਰ ਤਪੈ ਭੀਤਰ ਵੱਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਜਿਉਂ ਜਾਨਹੁ ਤਿਉਂ ਰਾਖ ਹਰ ਪ੍ਰਭ ਤੇਰਿਆ ਕੇਤੇ ਗਨੋ ਅਸੰਖ ਅਵਗੁਣ ਮੇਰਿਆ ਅਸੰਖ ਅਵਗੁਣ ਖਤੇ ਫੇਰੇ ਨਿਤ ਪ੍ਰਤ ਸਦ ਭੁੱਲੀਐ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੁਲੀਐ ਲੋਕ ਕਰਤ ਬਿਕਾਰ ਬਿਖੜੇ प्रभ नेर हूं ते नेरिया, बिनवंत नानक दया धार हो, काड भव जल फेरिया, लोक करत बेकार बिखड़े, प्रभ नेर हूं ते नेरिया, बिनवंत नानक दया धारो, काड भव जल फेरिया, तेरा अंत ना जाई लखिया, अकथ ना जाई हर कथिया, नानक जिन को सतगुर मिलिया, तिनका लेखा निबड़िया, हम अवगुण भरे एक गुण नाही, अमृत छाड़ बिखै बिख खाई, माया मोह भरम पह पूले, सुत धारा स्यों प्रीत लगाई, एक उत्तम पंथ सुनयो गुर संगत, तेहे मिलंत जम त्रास मिटाई, एक अरदास पाठ कीरत की, गुर राम दास राखो शरणाई, एक अरदास पाठ कीरत की, गुर राम दास राखो शरणाई, सो कहो टल गुर सेविया, अहनस सहज सुभाए, दर्शन परसे गुरु कै, जन्म मरण दुख होवे सिफत खसम दे, नूर अरसह कुरसह, तुद डिठे सच्चे पातशाह, मल जन्म जन्म दी सजन सच्चा पातशाह, सिर साहांद जिस पास बैठिया सोहिया, सबना दावे साहो, सजन सच्चा सिर साहांद साहो, जिस पास बैठिया सोहिया, सबना दावे साहो,
श्री वाहे गुरु साहेब जीओ, बसंत हिंडोल महला पहला, साचा शाहो गुरु सुख दाता, हर मेले पुख गवाए, कर कृपा हर भगत दृढ़ाए, अन दिन हर गुण गाए, साचा शाहो गुरु सुख दाता, हर मेले पुख गवाए, कर कृपा हर भगत दृढ़ाए, अन दिन हर गुण गाए, मा बात भूल हरे मन चेत हरे बिन गुर मुकत नाहे त्रालोए गुरमुख पाइया नाम हरे रहाओ बिन भगते नहे सतगुर पाइया बिन भागा नहे भगत हरे बिन भागा सत संग ना पाया कर्म मिले हर नाम हरे घट घट गोपत उपाय विख परगट गुरमुख संत जना हर हर करहे सो हर रंग पीने हर जल अमृत नाम मना जिनका तखत मिले वड़ियाए गुरमुख से परधान किए पारस भेट पए से पारस नानक हर गुर संग थिए जिनका तखत मिले वड़ियाए गुरमुख से परधान किए पारस भेट पहे से पारस नानक हर गुर संग थिए वाहे गुरु जी का खालसा वाहे गुरु जी की फतेह
सतगुरु गरीब नवाज अंतरजामी दीन दुनिया दे मालक चवर छत्र तखत दे मालक सतगुरु गरीब नवाज मुकत भुगत जुगत दे दाते हलत पलत के रखेक लोक परलोक विच सहाई होने वाले दातार पातशाह सतगुरु गरीब नवाज समर्थ गुरु प्रतख गुरु सच्चे पातशाह धन धन सतगुरु श्री गुरु गोबिंद सिंह साहब सच्चे पातशाह महाराज जी दे पवित्र अस्थान तखत सचखंड श्री हजूर अबचल नगर साहब विखे सुभाएमान साध संगत जीओ आपां उत्ते सतगुरां ने अपार बख्शिश रहमत कृपा कीती है हजूर सच्चे पातशाह गरीब नवाज जी दे पवित्र अस्थान दे दर्शन करन दा यात्रा करन दा सुभाग समा सतगुरु जी ने बख्शिश कीता धन श्री गुरु ग्रंथ साहब सच्चे पातशाह महाराज जी दे दर्शन आपां ने कीते हन रागी सिंघां पासों सतगुरां दी पवित्र बाणी दा अमृतमई कीर्तन भी आप जी ने सरवण किया हर रोज ही आप जी ज्ञानी जी दे पासों धन सतगुरु गरीब नवाज श्री गुरु ग्रंथ साहब सच्चे पातशाह महाराज जिया की पवित्र बाणी की लड़ीवार कथा सरवण करते हो हजूर सच्चे पातशाह जी ने कृपा की दया की तरस किया अपने पावन इस स्थान ते बैठ के बचना दी सांझ पाउण दा समा सबब सुभाग बख्शिश सच्चे पातशाह जी ने कीता धन श्री गुरु गोबिंद सिंह साहब महाराज सच्चे पातशाह सतगुरु गरीब नवाज श्री गुरु ग्रंथ साहब जी महाराज जी दा कोटान कोट शुक्र है धन्नवाद है
ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਦੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਸਤ ਸੰਗਤ ਜੀ, ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਇਹਨਾਂ ਸ਼ਬਦਾਂ ਦੇ ਅੰਦਰ ਜੋ ਕਿਰਪਾ ਕਰਦੇ ਹਨ, ਲੜੀਵਾਰ ਪ੍ਰਕਰਣ ਆਪ ਜੀ ਹਰ ਰੋਜ਼ ਹੀ ਗਿਆਨੀ ਜੀ ਦੇ ਪਾਸੋਂ ਸਰਵਣ ਕਰਦੇ ਹੋ। ਮਹਾਰਾਜ ਸੱਚੇ ਪਾਤਸ਼ਾਹ ਪੰਡਿਤ ਨੂੰ ਭਾਵ ਵਿਦਵਾਨ ਲੋਕਾਂ ਨੂੰ ਉਪਦੇਸ਼ ਦੇ ਰਹੇ ਹਨ। ਕੱਲ੍ਹ ਆਪ ਜੀ ਨੇ ਸਰਵਣ ਕੀਤਾ ਸੀ ਸਵਾਮੀ ਪੰਡਿਤਾ ਤੁਮ ਦੇਹੋ ਮਤੀ। ਇਸ ਸ਼ਬਦ ਦੇ ਅਰਥ ਸਤਿਕਾਰਯੋਗ ਗਿਆਨੀ ਜੀ ਦੇ ਪਾਸੋਂ ਆਪ ਜੀ ਨੇ ਸਰਵਣ ਕੀਤੇ ਸਨ। ਆਓ ਸਤਿਗੁਰੂ ਗੁਰੂ ਨਾਨਕ ਸਾਹਿਬ ਅੱਜ ਸਾਡੀ ਝੋਲੀ ਵਿੱਚ ਕਿਹੜੀ ਰਹਿਮਤ ਪਾਉਂਦੇ ਹਨ, ਕੀ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਹਨ। ਸਾਰਾ ਸ਼ਬਦ ਆਪ ਸੱਚੇ ਪਾਤਸ਼ਾਹ ਕਿਰਪਾ ਕਰਨ, ਆਪਣੀ ਪਵਿੱਤਰ ਬਾਣੀ ਦੇ ਆਪ ਅਰਥ ਕਰਾਉਣ। ਬੜੇ ਹੀ ਪਿਆਰ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਬਸਾ ਸਾਚਾ ਸ਼ਾਹੋ ਗੁਰੂ ਸੁਖ ਦਾਤਾ, ਹਰ ਮੇਲੇ ਭੁੱਖ ਗਵਾਏ।
ਧੰਨ ਸਤਿਗੁਰੂ ਗਰੀਬ ਨਵਾਜ਼ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨਾਮ ਜਪਣ ਦਾ ਉਪਦੇਸ਼ ਕਰਦੇ ਨੇ ਰਹਾਉ ਦੀ ਤੁੱਕ ਅੰਦਰ, ਪਰ ਨਾਮ ਜਪਿਆ ਕਿਵੇਂ ਜਾਵੇ? ਆਪਣੇ ਯਤਨਾਂ ਦੇ ਨਾਲ ਸਾਧ ਸੰਗਤ ਜੀ, ਜੇ ਮਨੁੱਖ ਨਾਮ ਜਪਣ ਦਾ ਯਤਨ ਕਰੇ ਤੇ ਨਾਮ ਆਪਣੇ ਯਤਨਾਂ ਦੇ ਨਾਲ ਨਹੀਂ ਜਪਿਆ ਜਾਂਦਾ। ਆਏ ਤਾਂ ਨਾਮ ਜਪਣ ਵਾਸਤੇ ਹੀ ਆ, ਪਰ ਜੇ ਬੰਦਾ ਆਖੇ ਮੈਂ ਆਪਣਾ ਜ਼ੋਰ ਲਾ ਕੇ ਨਾਮ ਜਪਾਂ, ਯਤਨ ਕਰਨਾ ਹੈ, ਪਰ ਕਰੋ ਯਤਨ ਜੇ ਹੋਏ ਮਿਹਰਬਾਨਾ, ਯਤਨ ਦੇ ਨਾਲ ਨਾਲ ਸਾਧ ਸੰਗਤ ਜੀ ਪੂਰੇ ਸਤਿਗੁਰੂ ਜੀ ਦੀ ਕਿਰਪਾ ਵੀ ਚਾਹੀਦੀ ਹੈ। ਹਜ਼ੂਰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ, ਮਹਾਰਾਜ ਨੇ ਅੱਜ ਬਖਸ਼ਿਸ਼ ਕੀਤੀ। ਮਹਾਰਾਜ ਕਹਿਣ ਲੱਗੇ, ਭਾਈ ਸਭ ਤੋਂ ਵੱਡਾ ਸ਼ਾਹੂਕਾਰ, ਸਭ ਤੋਂ ਵੱਡਾ ਸ਼ਾਹ ਸਤਿਗੁਰੂ ਹੈ। ਸਤਿਗੁਰੂ ਸਭ ਤੋਂ ਪਹਿਲਾਂ ਸਾਧ ਸੰਗਤ ਜੀ ਆਪਾਂ ਸ਼ਾਹ ਨੂੰ ਸਮਝ ਲਈਏ। ਜਿਹਦੇ ਕੋਲ ਮਾਇਆ ਜਾਦੀ ਹੋਵੇ ਨਾ, ਉਹਨੂੰ ਕਹਿ ਦਿੰਦੇ ਜੀ ਇਹ ਸ਼ਾਹ ਹੈ ਸ਼ਾਹ। ਆਮ ਤੌਰ ਤੇ ਇੱਕ ਕਹਾਵਤ ਹੈ ਵੀ ਗੁਰੂ ਬਿਨਾਂ ਗਤ ਨਹੀਂ ਤੇ ਸ਼ਾਹ ਬਿਨਾਂ ਪਤ ਨਹੀਂ। ਪੈਸੇ ਵਾਲਾ ਬੰਦਾ ਵੀ ਕੋਲ ਚਾਹੀਦਾ ਤੇ ਗੁਰੂ ਵੀ ਚਾਹੀਦਾ ਹੈ। ਸਤਿਗੁਰੂ ਜੀ ਇਸ ਕਰਕੇ ਚਾਹੀਦੇ ਨੇ ਪ੍ਰਲੋਕ ਵਿੱਚ ਸਾਡੀ ਪੈਰ ਰੱਖ ਲੈਣ, ਤੇ ਸ਼ਾਹੂਕਾਰ ਆਮ ਲੋਕ ਇਸ ਕਰਕੇ ਕਹਿੰਦੇ ਨੇ ਵੀ ਕਿਤੇ ਲੋੜ ਪੈ ਜਾਏ ਤੇ ਉਹਦੇ ਕੋਲੋਂ ਮਾਇਆ ਲੈ ਲਈਏ ਤੇ ਸਾਡਾ ਗੁਜ਼ਾਰਾ ਸਰ ਜਾਏ। ਸੰਸਾਰੀ ਬੰਦਿਆਂ ਨੇ ਤੇ ਦੋ ਵੱਖੋ ਵੱਖਰੀਆਂ ਹਸਤੀਆਂ ਬਣਾਈਆਂ ਵੀ ਗੁਰੂ ਵੱਖਰਾ ਹੈ ਤੇ ਸ਼ਾਹੂਕਾਰ ਵੱਖਰਾ, ਗੁਰੂ ਬਿਨਾਂ ਗਤ ਨਹੀਂ ਤੇ ਸ਼ਾਹ ਬਿਨਾਂ ਪਤ ਨਹੀਂ। ਉਹ ਕਹਿੰਦੇ ਸ਼ਾਹ ਵੀ ਹੋਣਾ ਜ਼ਰੂਰੀ ਹੈ ਤੇ ਗੁਰੂ ਵੀ ਹੋਣਾ ਜ਼ਰੂਰੀ ਹੈ, ਪਰ ਸਾਧ ਸੰਗਤ ਸਤਿਗੁਰੂ ਗਰੀਬ ਨਵਾਜ਼ ਕਿਰਪਾ ਕਰਦੇ ਸ਼ਾਹ ਵੀ ਸਤਿਗੁਰੂ ਆਪ ਹੀ ਹਨ ਕਹਿਣ ਲੱਗੇ। ਗੁਰੂ ਵੱਖਰਾ ਨਹੀਂ ਤੇ ਸ਼ਾਹ ਵੱਖਰਾ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਪੂਰੇ ਸਤਿਗੁਰੂ ਨੇ ਨਾ, ਉਹ ਆਪ ਹੀ ਸ਼ਾਹ ਹਨ, ਸ਼ਾਹ ਬੜੇ ਵੱਡੇ। ਕਿਉਂ? ਸੰਸਾਰੀ ਬੰਦਿਆਂ ਦੇ ਕੋਲ ਤੇ ਸਾਧ ਸੰਗਤ ਦੀਆਂ ਕੌਡੀਆਂ ਨੇ, ਦੁਨਿਆਵੀ ਮਾਇਆ ਹੈ। ਸਤਿਗੁਰੂ ਦੇ ਕੋਲ ਦੁਨਿਆਵੀ ਮਾਇਆ ਦਾ ਵੀ ਅੰਤ ਕੋਈ ਨਹੀਂ ਤੇ ਸਤਿਗੁਰੂ ਨਾਮ ਧਨ ਵੀ ਬਖਸ਼ਿਸ਼ ਕਰਦੇ ਹਨ ਜੀ। ਸਤਿਗੁਰ ਸਿੱਖ ਕਹੋ ਨਾਮ ਧਨ ਦੇਹ, ਮਹਾਰਾਜ ਸੱਚੇ ਪਾਤਸ਼ਾਹ ਨਾਮ ਧਨ ਵੀ ਬਖਸ਼ਿਸ਼ ਕਰਦੇ ਹਨ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਪੂਰੇ ਗੁਰੂ ਦੀ ਵਡਿਆਈ ਦੱਸਦੇ ਤੇ ਸਾਧ ਸੰਗਤ, ਮੈਂ ਕੱਲ੍ਹ ਸ਼ਾਮ ਦੇ ਦੀਵਾਨ ਵਿੱਚ ਵੀ ਬੇਨਤੀ ਕੀਤੀ ਸੀ, ਜੋ ਮੈਨੂੰ ਮਹਾਂਪੁਰਖਾਂ ਨੇ ਸਿਖਾਇਆ ਉਹ ਇਹ ਸਿਖਾਇਆ ਵੀ ਵਿਸ਼ਾਲ ਸਿਆਂ ਉਪਦੇਸ਼ ਕਰਨ ਵਾਲੀ ਅਵਸਥਾ ਕੋਈ ਨਹੀਂ, ਤੂੰ ਬਸ ਗੁਰੂ ਸਾਹਿਬ ਦੀ ਸਿਫਤ ਹੀ ਕਰਨੀ ਹੈ। ਗੁਰ ਕੀਰਤ ਕੋ ਅਪਰੋਖ ਕਰੇ, ਗੁਰੂ ਦੀ ਕੀਰਤੀ ਰੱਜ ਰੱਜ ਕੇ ਕਰਨੀ ਚਾਹੀਦੀ ਹੈ, ਸਤਿਗੁਰ ਜੀ ਦੀ ਕੀਰਤੀ ਬਾਰ ਬਾਰ ਕਰਨੀ ਚਾਹੀਦੀ ਹੈ। ਜਿੰਨੀ ਗੁਰੂ ਸਾਹਿਬ ਜੀ ਦੀ ਸਿਫਤ ਕਰੋਗੇ ਓਨਾ ਹੀ ਸਾਡਾ ਹੀ ਭਲਾ ਹੋਏਗਾ ਸਾਧ ਸੰਗਤ ਜੀ। ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਾਬਤ ਭਾਈ ਗੁਰਦਾਸ ਜੀ ਲਿਖਦੇ, ਉਹ ਲਿਖਦੇ, ਸਾਧ ਸੰਗਤ ਅਸਲੀ ਸ਼ਾਹੂਕਾਰ ਹੈ ਹੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਹਨ। ਸਤਿਗੁਰ ਪੂਰਾ ਸ਼ਾਹ ਹੈ, ਤ੍ਰਿਭਵਨ ਜਗ ਤਿਸਦਾ ਬਣਜਾਰਾ। ਕਹਿਣ ਲੱਗੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਅਸਲੀ ਸ਼ਾਹ ਹਨ। ਸ਼ਾਹ ਕਿਉਂ? ਇੱਕ ਸ਼ਾਹ ਦਾ ਵਪਾਰ ਇੱਕ ਦੇਸ਼ ਵਿੱਚ ਚੱਲ ਸਕਦਾ ਹੈ, ਹੱਦ ਦੋ ਦੇਸ਼ਾਂ ਵਿੱਚ ਚੱਲ ਸਕਦਾ ਹੈ, ਪਰ ਮੈਂ ਇਹੋ ਜਿਹੇ ਵੀ ਵੇਖੇ ਹਨ ਜਿਨ੍ਹਾਂ ਦੇ ਪੰਜ ਪੰਜ ਛੇ ਛੇ ਦੇਸ਼ਾਂ ਦੇ ਵਿੱਚ ਵਪਾਰ ਚੱਲਦੇ ਪਰ ਉਹ ਲੋਕ ਦੁਖੀ ਹਨ। ਦੁਖੀ ਜੀ, ਪਿੱਛੇ ਜੇ ਜਰਮਨ ਤੋਂ ਇੱਕ ਸਿੰਘ ਮਿਲਿਆ, ਉਹਨੇ ਯੂਟਿਊਬ ਤੇ ਕੱਢ ਕੇ ਮੈਨੂੰ ਆਪਣਾ ਸਾਰਾ ਉਹ ਮਾਲ ਵਿਖਾਇਆ ਤੇ ਕਈ ਦੇਸ਼ਾਂ ਵਿੱਚ ਉਹਨੇ ਦੱਸਿਆ ਵੀ ਮੇਰਾ ਵਪਾਰ ਹੈ, ਪਰ ਸਾਧ ਸੰਗਤ ਭੁੱਬਾ ਮਾਰ ਕੇ ਰੋਂਦਾ ਵੀ ਸੀ। ਉਹ ਜੀ ਉਹ ਦੁਖੀ ਵੀ ਸੀ ਨਾਲ ਦੀ ਨਾਲ, ਜੇ ਦੁੱਖ ਸੁਣਾਉਣ ਲੱਗੇ ਤੇ ਸਾਧ ਸੰਗਤ ਜੀ ਮੈਨੂੰ ਉਹਦਾ ਦੁੱਖ ਸੁਣ ਸੁਣ ਹੀ ਡਰ ਆਈ ਜਾਵੇ, ਤੇ ਜੇ ਉਹਦਾ ਵਪਾਰ ਵੇਖੀਏ ਤੇ ਵਪਾਰ ਉਹਦਾ ਕਈ ਦੇਸ਼ਾਂ ਵਿੱਚ ਚੱਲ ਰਿਹਾ। ਕਈ ਦੇਸ਼ਾਂ ਦੇ ਵਿੱਚ ਵਪਾਰ ਚੱਲ ਰਿਹਾ ਹੋਵੇ ਤੇ ਬੰਦਾ ਤਾਂ ਵੀ ਦੁਖੀ ਜੀ, ਤੇ ਸਤਿਗੁਰੂ ਦਾ ਤੇ ਕਈ ਦੇਸ਼ਾਂ ਵਿੱਚ ਨਹੀਂ, ਤ੍ਰਿਭਵਨ ਜਗ ਤਿਸਦਾ ਬਣਜਾਰਾ। ਮਹਾਰਾਜ ਸੱਚੇ ਪਾਤਸ਼ਾਹ ਦਾ ਤੇ ਤਿੰਨਾਂ ਭਵਨਾਂ ਦੇ ਵਿੱਚ ਹੀ ਵਪਾਰ ਚੱਲਦਾ ਹੈ। ਗੁਰੂ ਦਾ ਵਪਾਰ ਕੀ ਹੈ? ਸਾਧ ਸੰਗਤ ਦੀ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਮਹਾਰਾਜ ਬਖਸ਼ਿਸ਼ਾਂ ਨਾਲ ਝੋਲੀ ਭਰ ਦਿੰਦੇ ਗੁਰੂ ਨਾਨਕ ਦੇਵ ਸਾਹਿਬ ਸਿੱਖਾਂ ਦੀ। ਮਹਾਰਾਜ ਦੀ ਸਿਫਤ ਵਿੱਚ ਭਾਈ ਗੁਰਦਾਸ ਸਾਹਿਬ ਜੀ ਲਿਖਦੇ, ਉਹ ਕਹਿੰਦੇ ਸਾਧ ਸੰਗਤ ਕਾਮ ਤੈਨੂੰ ਗਾਂ ਆਪਾਂ ਸੁਣੀ ਹੋਏਗੀ, ਪਰ ਆਪਾਂ ਜਿੰਨੇ ਬੈਠੇ ਹਾਂ ਨਾ ਕਿਸੇ ਗੁਰਮੁਖ ਸੰਤ ਸਾਧੂ ਬ੍ਰਹਮ ਗਿਆਨੀ ਦੀ ਗੱਲ ਨਹੀਂ ਕਰਦਾ, ਪਰ ਸਾਧ ਸੰਗਤ ਬਹੁਤਾਤ ਆਪਾਂ ਕਾਮ ਤੈਨੂੰ ਗਾਂ ਬਾਰੇ ਸੁਣਿਆ ਹੀ ਹੈ, ਉਹਦੀ ਲਖਤਾ ਕੋਈ ਨਹੀਂ, ਉਹਦੇ ਤੱਕ ਪਹੁੰਚ ਕੋਈ ਨਹੀਂ। ਪਰ ਭਾਈ ਸਾਹਿਬ ਲਿਖਦੇ, ਕਹਿਣ ਲੱਗੇ ਸਿੱਖੋ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਤੋਂ ਬਲਿਹਾਰ ਜਾਇਆ ਕਰੋ। ਕਿਉਂ? ਇੱਕ ਕਾਮ ਤੈਨੂੰ ਗਾਂ ਆ ਜੇ ਨਾ ਤੇ ਬੰਦਾ ਮੌਜਾਂ ਮਾਣੇਗਾ, ਜੋ ਮੰਗੇਗਾ ਉਹ ਪ੍ਰਾਪਤ ਹੋ ਜਾਏਗਾ। ਉਹ ਲਿਖਦੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਕਾਮ ਤੈਨੂੰ ਗਾਵਾਂ ਦੇ ਵੱਗ ਤੁਰੇ ਫਿਰਦੇ। ਵੱਗ ਕਹਿਣ ਲੱਗੇ, ਪਤਾ ਨਹੀਂ ਕਿੰਨੀਆਂ ਕੁ ਕਾਮ ਤੈਨੂੰ ਗਾਵਾਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਤੁਰੀਆਂ ਫਿਰਦੀਆਂ ਨੇ। ਇਹ ਹੈ ਸੱਚੇ ਪਾਤਸ਼ਾਹ ਅਸਲੀ ਸ਼ਾਹ ਹਨ। ਸ਼ਾਹ ਉਹ ਲਿਖਦੇ ਪਾਰਸ ਪੱਥਰ, ਸਾਧ ਸੰਗਤ ਜੀ ਆਪਾਂ ਬਹੁਤ ਵਾਰ ਸੁਣਿਆ ਹੋਏਗਾ ਪਰ ਪਾਰਸ ਪੱਥਰ ਕਦੀ ਵੇਖਿਆ ਨਹੀਂ ਹੋਏਗਾ ਜੀ। ਹਾਂ, ਇੱਕ ਵਾਰੀ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਕਿਤੇ ਕਥਾ ਕਰਨ ਗਏ ਪਹਾੜੀ ਇਲਾਕੇ ਵਿੱਚ, ਗੁਰਮੁਖ ਸਿੰਘ ਜੜਵਈ ਤੇ ਸਾਧ ਸੰਗਤ ਜੀ ਬਾਬਾ ਠਾਕਰ ਸਿੰਘ ਸਾਹਿਬ ਜੀ ਉਹ ਮਹਾਂਪੁਰਖਾਂ ਦੇ ਨਾਲ ਸਨ। ਦੱਸਦੇ ਮਹਾਂਪੁਰਖਾਂ ਨੇ ਕਿਹਾ ਪੱਥਰ ਚੁੱਕੋ, ਪੱਥਰ ਚੁੱਕਿਆ। ਕਹਿਣ ਲੱਗੇ ਪਤਾ ਇਹ ਕੀ ਹੈ? ਕਹਿਣ ਲੱਗੇ ਜੀ ਮਹਾਂਪੁਰਖੋ ਦੱਸੋ। ਕਹਿਣ ਲੱਗੇ ਇਹ ਪਾਰਸ ਪੱਥਰ ਹੈ, ਪਾਰਸ ਪੱਥਰ। ਪਰ ਫਿਰ ਬੇਨਤੀ ਕਰਨ ਲੱਗਾ, ਆਪਾਂ ਪਾਰਸ ਬਾਰੇ ਬਹੁਤ ਵਾਰ ਸੁਣਿਆ ਹੋਏਗਾ ਪਰ ਪਾਰਸ ਵੇਖਿਆ ਨਹੀਂ ਹੋਏਗਾ ਕਦੀ। ਬੜੀ ਦੁਰਲੱਭ ਵਸਤੂ ਹੈ, ਬੜੀ ਦੁਰਲੱਭ। ਹੋ ਸਕਦਾ ਜਿਹੜੇ ਸੁਨਿਆਰੇ ਨੇ, ਜੌਹਰੀ ਨੇ, ਉਹਨਾਂ ਨੇ ਵੀ ਕਦੀ ਇਹ ਨਾ ਵੇਖਿਆ ਹੋਵੇ ਜੀ। ਮਹਾਂਪੁਰਖ ਕਹਿੰਦੇ ਇਹ ਪਾਰਸ ਹੈ ਤੇ ਮੈਂ ਜਿਸ ਗੁਰਮੁਖ ਪਾਸੋਂ ਇਹ ਗੱਲ ਸੁਣ ਰਿਹਾ ਸਾਂ ਨਾ ਉਹਨੇ ਸੁਣਾਇਆ। ਕਹਿਣ ਲੱਗੇ ਭਾਈ ਗੁਰਮੁਖ ਸਿੰਘ ਹੋਣਾ ਦੇ ਮਨ ਚ ਫੁਰਨਾ ਆਇਆ ਵੀ ਵੇਖ ਵੀ ਲਈਏ, ਤੇ ਉਹ ਦੱਸਦੇ ਕਿਉਂਕਿ ਪਾਰਸ ਦੀ ਵਿਸ਼ੇਸ਼ਤਾ ਹੈ ਲੋਹੇ ਨੂੰ ਛਵਾਓ ਤੇ ਸੋਨਾ ਬਣ ਜਾਂਦਾ ਹੈ ਜੀ। ਕਹਿਣ ਲੱਗੇ ਉਹ ਪੁੱਛਦੇ ਵੀ ਮਹਾਂਪੁਰਖਾਂ ਦਾ ਜਿਹੜਾ ਗੜਵਾ ਇਹ ਛਵਾ ਲਈਏ ਇਹਦੇ ਨਾਲ ਪਾਰਸ, ਤੇ ਬਾਬਾ ਠਾਕਰ ਸਿੰਘ ਜੀ ਦੀ ਨਜ਼ਰ ਵਿੱਚ ਵੇਖੋ ਉਹਨਾਂ ਵਾਸਤੇ ਸੋਨਾ ਤੇ ਲੋਹਾ ਕਿੰਨਾ ਕੁ ਜ਼ਿਆਦਾ ਬਰਾਬਰਤਾ ਰੱਖਦਾ। ਕਹਿਣ ਲੱਗੇ ਨਾ, ਮਹਾਂਪੁਰਖਾਂ ਦਾ ਸਰਬ ਲੋਹੇ ਦਾ, ਕਹਿਣ ਲੱਗੇ ਗੜਵਾ ਤੇ ਸੋਨੇ ਦਾ ਬਣਾ ਕੇ ਖਰਾਬ ਕਰਾਂਗੇ। ਇਹਦਾ ਮਤਲਬ ਉਹਨਾਂ ਵਾਸਤੇ ਸਰਬ ਲੋਹਾ ਜ਼ਿਆਦਾ ਉੱਤਮ ਸੀਗਾ ਜੀ। ਨਾਲੇ ਵੱਡੀ ਗੱਲ ਹੈ, ਮਹਾਂਪੁਰਖਾਂ ਦਾ ਹੈ। ਸਾਧ ਸੰਗਤ ਉੱਥੇ ਦੱਸਦੇ, ਫਿਰ ਵੀ ਕੜੇ ਦੇ ਨਾਲ ਛੁਆਇਆ ਗੁਰਮੁਖ ਸਿੰਘ ਹੋਣਾ ਤੇ ਕੜਾ ਸੋਨੇ ਦਾ ਬਣ ਗਿਆ। ਪਾਰਸ ਜੇਬ ਵਿੱਚ ਪਾਉਣ ਵਾਸਤੇ ਆਖਿਆ ਤੇ ਬਾਬਾ ਠਾਕੁਰ ਸਿੰਘ ਜੀ ਹੋਣਾ, ਉਹ ਪਾਰਸ ਲਿਆ ਤੇ ਸਾਧ ਸੰਗਤ ਜੀ ਭੁਆ ਕੇ ਦੂਰ ਸੁੱਟ ਦਿੱਤਾ ਜੀ ਉਹ ਜੀ। ਤੇ ਪੁੱਛਿਆ ਇਹ ਕੀ ਕੀਤਾ ਤੇ ਹੱਥ ਜੋੜ ਕੇ ਮਹਾਂਪੁਰਖਾਂ ਨੂੰ ਕਹਿਣ ਲੱਗੇ, ਮਹਾਂਪੁਰਖੋ ਸਾਡੇ ਵਾਸਤੇ ਤੇ ਪਾਰਸ ਤੁਸੀਂ ਹੋ। ਤੁਸੀਂ ਕਹਿਣ ਲੱਗੇ ਸਾਡੇ ਤੇ ਤੁਸੀਂ ਪਾਰਸ ਹੋ। ਕਹਿਣ ਲੱਗੇ ਸਾਧ ਸੰਗਤ, ਪਾਰਸ ਆਪਾਂ ਸੁਣਿਆ ਹੀ ਹੈ, ਵੇਖਿਆ ਨੀ ਕਿਤੇ ਕੋਈ ਗੁਰਮੁਖ ਕਮਾਈ ਵਾਲਾ ਹੋਏਗਾ ਜਿਹਨੂੰ ਇਹਨਾਂ ਚੀਜ਼ਾਂ ਦੀ ਪਛਾਣ ਹੋਏਗੀ। ਭਾਈ ਗੁਰਦਾਸ ਜੀ ਲਿਖਦੇ, ਉਹ ਕਹਿੰਦੇ ਸਾਧ ਸੰਗਤ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੋਂ ਬਲਿਹਾਰ ਜਾਓ। ਕਿਉਂ? ਲੋਕ ਇੱਕ ਪਾਰਸ ਪੱਥਰ ਵੇਖਦੇ, ਇੱਥੇ ਤੇ ਪਾਰਸ ਦੇ ਪਰਬਤ ਅਪਾਰਾ। ਕਹਿਣ ਲੱਗੇ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਵਿੱਚ ਨਾ ਪਾਰਸਾਂ ਦੇ ਪਹਾੜ ਨੇ, ਉਹ ਵੀ ਇੰਨੇ ਪਹਾੜ ਨੇ ਵੀ ਗਿਣਤੀ ਕੋਈ ਨੀ। ਕਹਿਣ ਲੱਗੇ ਗੁਰੂ ਸਾਹਿਬ ਅਸਲੀ ਸ਼ਾਹ ਹਨ। ਕਹਿਣ ਲੱਗੇ ਦੀਵਾਲੀ ਵਾਲੇ ਦਿਨ ਲੋਕ ਇੱਕ ਲਕਸ਼ਮੀ ਦੇਵੀ ਦੀ ਪੂਜਾ ਕਰਦੇ ਹਨ। ਸਾਡੇ ਘਰ ਮਾਇਆ ਹੋਵੇ, ਪੈਸੇ ਆ ਜਾਣ, ਧਨ ਪਦਾਰਥ ਆ ਜਾਏ, ਭਾਈ ਗੁਰਦਾਸ ਜੀ ਲਿਖਦੇ ਸਾਧ ਸੰਗਤ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜ ਜਾਓ। ਕਹਿਣ ਲੱਗੇ ਕਿਉਂ? ਲਛਮੀਆਂ ਲੱਖ ਗੋਲੀਆਂ, ਇੱਕ ਲਛਮੀ ਨਹੀਂ ਲੱਖਾਂ ਲਛਮੀਆਂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀਆਂ ਗੋਲੀਆਂ ਹਨ। ਗੋਲੀਆਂ ਜੀ ਭਾਈ ਸਾਹਿਬ ਇਹ ਸਾਰੇ ਪ੍ਰਮਾਣ ਲਿਖਦੇ ਔਰ ਨਾਲ ਇਹ ਵੀ ਗੱਲ ਕਹਿੰਦੇ, ਕਹਿੰਦੇ ਗੁਰੂ ਸਾਹਿਬ ਨੇ ਰੱਖਿਆ ਕੁਝ ਨੀ, ਸਭੇ ਵੰਡ ਦਿੱਤੀ ਓਨ। ਇਹ ਜਿੰਨੇ ਪਦਾਰਥ ਨੇ ਨਾ, ਜਿਹੜਾ ਸਤਿਗੁਰੂ ਦੇ ਚਰਨਾਂ ਵਿੱਚ ਆ ਜਾਂਦਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਖਸ਼ ਦਿੰਦੇ ਹਨ ਜੀ। ਇਸ ਕਰਕੇ ਸਤਿਗੁਰ ਪੂਰਾ ਸ਼ਾਹੋ ਹੈ। ਬਸ ਆਹ ਗੱਲ ਜਿਹਨੂੰ ਸਮਝ ਆ ਗਈ ਨਾ ਸਾਧ ਸੰਗਤ ਜੀ, ਜ਼ਿੰਦਗੀ ਦਾ ਅੱਧਾ ਮਸਲਾ ਹੱਲ ਹੋ ਜਾਏਗਾ ਜੀ। ਬੰਦਾ ਇਸੇ ਕਰ ਕਰਕੇ ਬਾਹਰ ਦੌੜਦਾ, ਅਮੀਰ ਬੰਦਿਆਂ ਦੇ ਨਾਲ ਸਾਂਝ ਵੀ ਪਾਉਂਦਾ, ਪਰ ਕਿੰਨਾ ਚੰਗਾ ਹੋਵੇ ਜੇ ਸਾਡੀ ਸਾਂਝ ਸਤਿਗੁਰੂ ਦੇ ਚਰਨਾਂ ਨਾਲ ਹੀ ਪੈ ਜਾਏ ਜੀ। ਬਸ ਜਿਹਨੂੰ ਸਿੱਧਾ ਹੀ ਗੁਰੂ ਸਾਹਿਬ ਦੇ ਚਰਨਾਂ ਦਾ ਆਸਰਾ ਮਿਲ ਗਿਆ, ਫਿਰ ਉਹਨੂੰ ਆਸੇ ਪਾਸੇ ਕਿਤੇ ਝਾਕਣ ਦੀ ਲੋੜ ਨਹੀਂ ਰਹਿ ਜਾਂਦੀ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਖੁਦ ਕਿਰਪਾ ਕਰਦੇ। ਮਹਾਰਾਜ ਕਹਿੰਦੇ ਭਾਈ ਸਾਚਾ ਸਾਹੋ ਗੁਰੂ ਸੁਖਦਾਤਾ। ਕਹਿਣ ਲੱਗੇ ਜਿਹੜਾ ਅਸਲੀ ਸ਼ਾਹੂਕਾਰ ਹੈ ਨਾ, ਉਹ ਤੇ ਸਤਿਗੁਰੂ ਹੀ ਹੈ। ਸਤਿਗੁਰੂ ਸੱਚੀ ਗੱਲ ਹੈ, ਇੰਨੀ ਕੁ ਗੱਲ ਸਮਝ ਆ ਜੇ ਅੱਧਾ ਮਸਲਾ ਜ਼ਿੰਦਗੀ ਦਾ ਵੈਸੇ ਹੱਲ ਹੋ ਜਾਂਦਾ। ਜਿਹੜੀ ਅੱਧੀ ਚਿੰਤਾ ਹੈ ਨਾ ਕੀ ਬਣੇਗਾ, ਫਿਰ ਕੀ ਹੋਏਗਾ, ਅੱਗੋਂ ਕੀ ਹੋਏਗਾ, ਬੱਚਿਆਂ ਦਾ ਕੀ ਬਣੇਗਾ, ਸਾਧ ਸੰਗਤ ਜੇ ਇਹ ਆ ਜੇ ਵੀ ਸਾਡੀ ਵੱਡੇ ਸ਼ਾਹੂਕਾਰ ਨਾਲ ਸਾਂਝ ਪੈ ਗਈ ਆ, ਭਾਵ ਸਾਡੀ ਸਤਿਗੁਰੂ ਨਾਲ ਸਾਂਝ ਹੈ, ਤੇ ਫਿਰ ਸਾਧ ਸੰਗਤ ਦੀ ਚਿੰਤਾ ਮੁੱਕ ਜਾਂਦੀ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ, ਸਤਿਗੁਰੂ ਜੋ ਕਿਰਪਾ ਕਰਦੇ। ਦੁਬਾਰਾ ਪੰਕਤੀ ਪੜਿਓ ਜੀ।
ਸਾਚਾ ਸਾਹੋ ਗੁਰੂ ਸੁਖ ਦਾਤਾ, ਹਰ ਮੇਲੇ ਭੁੱਖ ਗਵਾਏ।
ਨਾਲ ਹੀ ਸਤਿਗੁਰੂ ਜੀ ਨੇ ਸੁਖ ਦਾਤਾ ਸ਼ਬਦ ਵੀ ਵਰਤਿਆ। ਸਾਧ ਸੰਗਤ ਜੀ, ਸਾਰੇ ਸ਼ਾਹੂਕਾਰਾਂ ਕੋਲ ਜਾ ਕੇ ਬੰਦੇ ਨੂੰ ਸੁੱਖ ਨਹੀਂ ਜੇ ਮਿਲਦਾ ਜੀ। ਜੇ ਆਪਾਂ ਆਖੀਏ ਅਮੀਰਾਂ ਕੋਲ ਜਾ ਕੇ ਸੁੱਖ ਮਿਲ ਜੇ, ਜ਼ਰੂਰੀ ਨਹੀਂ ਹੈ ਉਹਨਾਂ ਕੋਲੋਂ ਸੁੱਖ ਮਿਲ ਜੇ। ਹੋ ਸਕਦਾ ਸਾਡੇ ਮੰਗਣ ਤੇ ਧਨ ਪਦਾਰਥ ਦੇ ਦੇਣ, ਪਰ ਕੋਈ ਇਹੋ ਜਿਹੀ ਗੱਲ ਕਰ ਦੇਣ ਵੀ ਸਾਡਾ ਮਨ ਦੁਖੀ ਹੋ ਜਾਏ ਜੀ। ਸਤਿਗੁਰੂ ਮਨ ਨੂੰ ਸੁੱਖ ਦੇਣ ਵਾਲੇ ਹਨ, ਤੇ ਕਰਦੇ ਕੀ ਹਨ? ਹਰ ਮੇਲੇ ਭੁੱਖ ਗਵਾਏ। ਗੁਰੂ ਸਾਹਿਬ ਕਿਰਪਾ ਕਰਦੇ, ਨਾਮ ਤੁਹਾਨੂੰ ਬਖਸ਼ਿਸ਼ ਕਰ ਦਿੰਦੇ ਹਨ ਜੀ। ਸਾਧ ਸੰਗਤ ਜੀ ਸਿੱਧਾ ਪਰਮੇਸ਼ਰ ਨਾਲ ਮਿਲਾਪ ਕਰਾ ਦਿੰਦੇ ਨੇ, ਤੇ ਸਭ ਤੋਂ ਵੱਡੀ ਪ੍ਰਾਪਤੀ ਪਤਾ ਕੀ ਕਰਦੇ ਨੇ, ਕੀ ਹੁੰਦੀ ਆ? ਗੁਰੂ ਸਾਹਿਬ ਕੋਲ ਜਾ ਕੇ ਜਿੱਥੇ ਵਾਹਿਗੁਰੂ ਜੀ ਨਾਲ ਮਿਲਾਪ ਹੁੰਦਾ ਹੈ ਨਾ, ਉੱਥੇ ਸੰਸਾਰੀ ਖਾਹਿਸ਼ਾਂ ਮੁੱਕ ਜਾਂਦੀਆਂ, ਸਾਧ ਸੰਗਤ ਭੁੱਖ ਦੂਰ ਹੋ ਜਾਂਦੀ ਹੈ, ਕਿਸੇ ਪ੍ਰਕਾਰ ਦੀ ਵਾਸ਼ਨਾ ਨਹੀਂ ਮਨ ਵਿੱਚ ਰਹਿੰਦੀ, ਮਾਇਆ ਦਾ ਸੰਕਲਪ ਨਹੀਂ ਰਹਿੰਦਾ। ਸਾਧ ਸੰਗਤ ਕੋਈ ਵਿਰਲਾ ਹੀ ਗੁਰਮੁਖ ਹੈ ਜਿਹਦੇ ਤੇ ਸਤਿਗੁਰੂ ਨੇ ਕਿਰਪਾ ਕੀਤੀ ਹੋਵੇ, ਉਹਦੀਆਂ ਭੁੱਖਾਂ ਦੂਰ ਹੋ ਗਈਆਂ ਹੋਣਗੀਆਂ, ਉਹਦੀਆਂ ਭੁੱਖਾਂ ਦੂਰ ਹੋ ਗਈਆਂ। ਹੁਣ ਮੈਂ ਇੱਕ ਮਹਾਂਪੁਰਖਾਂ ਨਾਲ ਉਹਨਾਂ ਦੇ ਅਸਥਾਨ ਤੇ ਤੁਰਿਆ ਜਾਵਾਂ, ਬੜੀ ਬਖਸ਼ਿਸ਼ ਵਾਲੇ, ਕਰਨੀ ਵਾਲੇ, ਕਮਾਈ ਵਾਲੇ ਸਾਧੂ, ਤੇ ਮੈਨੂੰ ਬਾਂਹ ਫੜ ਕੇ ਲੈ ਗਏ। ਕਹਿਣ ਲੱਗੇ, ਵਿਸ਼ਾਲ ਸਿਆ, ਅਸੀਂ ਨਾਮ ਨਹੀਂ ਜਪਦੇ, ਬਸ ਨਾਮ ਦੀਆਂ ਗੱਲਾਂ ਹੀ ਕਰਦੇ ਹਾਂ, ਤੇ ਤੈਨੂੰ ਨਾਮ ਦਾ ਪ੍ਰਤਾਪ ਵਿਖਾਈਏ। ਮੈਂ ਕਿਹਾ ਜੀ ਹਾਂਜੀ, ਕਰੋ ਕਿਰਪਾ। ਤੇ ਸਾਧ ਸੰਗਤ ਪਹਿਲਾਂ ਇੱਕ ਕਮਰੇ ਚ ਲੈ ਕੇ ਗਏ, ਤੇ ਬਸਤਰਾਂ ਦਾ ਢੇਰ ਲੱਗਾ ਪਿਆ ਉੱਥੇ ਜੀ। ਦੂਜੇ ਕਮਰੇ ਚ ਲੈ ਕੇ ਗਏ, ਖੰਡ ਦਾ ਢੇਰ ਲੱਗਾ ਪਿਆ ਉੱਥੇ ਜੀ। ਬਸ ਇਹੋ ਜਿਹੇ ਕਈ ਕਮਰੇ ਵਿਖਾਏ ਤੇ ਸਾਰਿਆਂ ਚ ਢੇਰ ਲੱਗੇ, ਤੇ ਹੱਥ ਜੋੜ ਕੇ ਨਾ, ਤੇ ਨੇਤਰਾਂ ਦੇ ਵਿੱਚ ਉਹਨਾਂ ਦੇ ਜਲ। ਮੈਨੂੰ ਕਹਿਣ ਲੱਗੇ, ਵਿਸ਼ਾਲ ਸਿਆ, ਗੁਰੂ ਸਾਹਿਬ ਨੇ ਸਾਡੀਆਂ ਸਾਰੀਆਂ ਭੁੱਖਾਂ ਦੂਰ ਕਰ ਦਿੱਤੀਆਂ। ਮੈਂ ਇਹ ਸ਼ਬਦ ਆਪਣੀ ਜ਼ਿੰਦਗੀ ਵਿੱਚ, ਹੁਣ ਤੱਕ ਦੀ ਜ਼ਿੰਦਗੀ ਵਿੱਚ, ਸਾਧ ਸੰਗਤ ਜੀ ਇੱਕੋ ਮਨੁੱਖ ਦੇ ਮੁੱਖੋਂ ਸੁਣਿਆ, ਉਹ ਉਹਨਾਂ ਦੇ ਮੁੱਖੋਂ ਜੀ। ਕਹਿਣ ਲੱਗੇ, ਸਤਿਗੁਰੂ ਨੇ ਸਾਡੀਆਂ ਸਾਰੀਆਂ ਭੁੱਖਾਂ ਹੀ ਦੂਰ ਕਰ ਦਿੱਤੀਆਂ। ਕਹਿਣ ਲੱਗੇ, ਹੁਣ ਕੋਈ ਭੁੱਖ ਹੀ ਨਹੀਂ ਰਹਿ ਗਈ, ਕੀ ਮੰਗੀਏ। ਕਹਿਣ ਲੱਗੇ, ਮੈਂ ਆਖਿਆ ਜੀ ਆਪ ਜੀ ਨਾਮ ਜਪਦੇ ਹੋ ਤੇ ਮਹਾਰਾਜ ਨੇ ਤੁਹਾਡੀਆਂ ਭੁੱਖਾਂ ਦੂਰ ਕਰ ਦਿੱਤੀਆਂ। ਕਹਿਣ ਲੱਗੇ, ਨਹੀਂ ਵਿਸ਼ਾਲ ਸਿਆ, ਅਜੇ ਤੇ ਨਾਮ ਵੀ ਨਹੀਂ ਜਪਦੇ, ਅਜੇ ਤੇ ਨਾਮ ਜਪਣ ਦੀਆਂ ਗੱਲਾਂ ਹੀ ਸੁਣਾਉਂਦੇ ਹਾਂ ਦੁਨੀਆਂ ਨੂੰ। ਮਹਾਰਾਜ ਨੇ ਸਾਡੀਆਂ ਭੁੱਖਾਂ ਦੂਰ ਕਰ ਦਿੱਤੀਆਂ। ਸਾਧ ਸੰਗਤ ਜੀ, ਇੱਕ ਬਾਹਰੀ ਪਦਾਰਥਾਂ ਦੀ ਭੁੱਖ ਹੈ, ਪਦਵੀਆਂ ਦੀ ਭੁੱਖ ਹੈ, ਭੁੱਖ ਬੜੇ ਪ੍ਰਕਾਰ ਦੀ ਹੈ ਜੀ, ਪਰ ਜਦੋਂ ਗੁਰੂ ਸਾਹਿਬ ਕੋ ਮਨੁੱਖ ਹੁੰਦਾ ਹੈ ਨਾ, ਸਤਿਗੁਰੂ ਕਿਰਪਾ ਕਰ ਦਿੰਦੇ, ਰਹਿਮਤ ਵਰਸਾ ਦਿੰਦੇ, ਅੰਦਰ ਸੰਤੋਖ ਆ ਜਾਂਦਾ ਜੀ। ਸਭ ਤੋਂ ਵੱਡਾ ਸੁੱਖ ਹੀ ਹੈ ਸਮ ਸੰਤੋਖ ਨਾ ਔਰ ਸੁੱਖ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਭੁੱਖਾਂ ਦੂਰ ਕਰਦੇ ਹਨ, ਰੱਬ ਨਾਲ ਮਿਲਾਪ ਕਰਾ ਦਿੰਦੇ ਹਨ, ਪਰ ਇਹ ਸਾਰਾ ਕੁਝ ਕਿਵੇਂ ਹੁੰਦਾ ਹੈ, ਇਹ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਹਨ।
ਹਰ ਕਿਰਪਾ ਹਰ ਭਗਤ ਦ੍ਰਿੜਾਏ।
ਅੱਗੇ
ਅਨ ਦਿਨ ਹਰ ਗੁਣ ਗਾਏ।
ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ, ਸਤਿਗੁਰੂ ਰੱਬ ਨਾਲ ਮਿਲਾਪ ਕਿਵੇਂ ਕਰਾ ਦਿੰਦੇ। ਜਿੱਥੇ ਆ ਸੰਸਾਰੀ ਭੁੱਖਾਂ ਨੇ ਨਾ ਦੂਰ ਹੋਣੀਆਂ, ਉੱਥੇ ਹੋਰ ਵੱਡੀ ਗੱਲ ਹੈ। ਸਾਧ ਸੰਗਤ ਜੀ, ਗੁਰੂ ਸਾਹਿਬ ਕਿਰਪਾ ਕਰਦੇ, ਛੋਟਾ ਜਿਹਾ ਸਰੀਰ ਹੈ, ਇਹਦੇ ਅੰਦਰ ਰੱਬ ਦੀ ਜੋਤ ਟਿਕਾਉਂਦੇ ਹੀ ਨਹੀਂ, ਸਿੱਧਾ ਰੱਬ ਨਾਲ ਮਿਲਾਪ ਹੀ ਕਰਾ ਦਿੰਦੇ ਹਨ, ਮਿਲਾਪ ਹੀ। ਮਹਾਰਾਜ ਕਿਰਪਾ ਕਰਦੇ, ਜਿਹੜਾ ਜੁੜ ਜਾਏ ਜੀ, ਕਰ ਕਿਰਪਾ ਹਰ ਭਗਤ ਦ੍ਰਿੜਾਏ। ਸਤਿਗੁਰੂ ਕਿਰਪਾ ਕਰਕੇ ਭਗਤੀ ਨੂੰ ਦ੍ਰਿੜ ਕਰਾ ਦਿੰਦੇ ਗੁਰਸਿੱਖ ਨੂੰ। ਸਾਧ ਸੰਗਤ ਦੀ ਇੱਕ ਉਪਦੇਸ਼ ਦੇਣਾ ਗੱਲ ਹੋਰ ਹੁੰਦੀ ਹੈ। ਹੁਣ ਤਾਂ ਸਾਡੇ ਵੀਰ ਗੁਰੂ ਸਾਹਿਬ ਨੂੰ ਵੀ ਪ੍ਰਚਾਰਕ ਹੀ ਦੱਸਦੇ ਵੀ ਮਹਾਰਾਜ ਪ੍ਰਚਾਰ ਕਰਦੇ ਰਹੇ, ਪਰ ਸਤਿਗੁਰੂ ਪ੍ਰਚਾਰਕ ਨਹੀਂ ਹੈਗੇ ਜੀ, ਸਤਿਗੁਰੂ ਨਾਮ ਦੇ ਦਾਤੇ ਹਨ। ਪ੍ਰਚਾਰ ਤੇ ਸਿੱਖ ਕਰਦੇ ਹਨ, ਸਤਿਗੁਰੂ ਤੇ ਸਿੱਖੀ ਦੀ ਦਾਤ ਬਖਸ਼ਦੇ ਹਨ। ਸਿੱਖ ਨੇ ਪ੍ਰਚਾਰ ਕਰਨਾ ਦੂਜਿਆਂ ਵਿੱਚ ਵੀ, ਭਾਈ ਗੁਰੂ ਕੇ ਸਿੱਖ ਬਣੋ, ਪਰ ਸਾਧ ਸੰਗਤ ਦੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਨਹੀਂ ਕਹਿਣਾ ਵੀ ਸਿੱਖ ਬਣ ਜਾਓ, ਗੁਰੂ ਸਾਹਿਬ ਨੇ ਸਿੱਧੀ ਸਿੱਖੀ ਦੀ ਦਾਤ ਝੋਲੀ ਵਿੱਚ ਪਾ ਹੀ ਦੇਣੀ ਹੈ। ਪ੍ਰਚਾਰਕ ਉਪਦੇਸ਼ ਤੇ ਦੇ ਸਕਦਾ, ਪਰ ਸਾਧ ਸੰਗਤ ਤੱਤ ਵਸਤੂ ਅੰਦਰ ਟਿਕਾ ਨਹੀਂ ਸਕਦਾ। ਤੱਤ ਵਸਤੂ ਉਹ ਹੀ ਟਿਕਾਏਗਾ ਜਿਹਦੇ ਅੰਦਰ ਆਪ ਟਿਕੀ ਹੋਈ ਹੈ, ਜਾਂ ਤੱਤ ਵਸਤੂ ਖੁਦ ਸਤਿਗੁਰੂ ਜੀ ਆਪ ਟਿਕਾ ਸਕਦੇ ਹਨ। ਜਿਹੜਾ ਦ੍ਰਿੜਾਏ ਸ਼ਬਦ ਹੈ ਨਾ, ਸਾਨੂੰ ਸਾਰਿਆਂ ਨੂੰ ਪਤਾ ਵੀ ਨਾਮ ਜਪਣਾ ਚਾਹੀਦਾ, ਜਾਣਕਾਰੀ ਤੇ ਹੈ ਪਰ ਦ੍ਰਿੜ ਨਹੀਂ ਹੈ। ਜਾਣਕਾਰੀ ਪੂਰੀ ਹੈ ਵੀ ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਜਾਣਕਾਰੀ ਪੂਰੀ ਹੈ ਪਰ ਸਾਧ ਸੰਗਤ ਇਹ ਗੱਲਾਂ ਦ੍ਰਿੜ ਨਹੀਂ ਹਨ। ਦ੍ਰਿੜ ਸਤਿਗੁਰੂ ਕਿਰਪਾ ਕਰ ਦਿੰਦੇ ਨੇ, ਕਰ ਕਿਰਪਾ ਹਰ ਭਗਤ ਦ੍ਰਿੜਾਏ, ਭਗਤੀ ਦ੍ਰਿੜ ਕਰਾ ਦਿੰਦੇ ਅੰਦਰ ਦੀ, ਅੰਦਰ ਵਸਾ ਦਿੰਦੇ ਹਨ। ਤੇ ਨਾਲ ਹੀ ਮਹਾਰਾਜ ਕਹਿਣ ਲੱਗੇ, ਫਿਰ ਜਿਹਨੂੰ ਦ੍ਰਿੜ ਕਰਾ ਦਿੰਦੇ ਨਾ, ਫਿਰ ਉਹਦੀ ਨਾਮ ਜਪਣ ਤੋਂ ਲੈ ਨੀਚੇ ਟੁੱਟਦੀ ਦੀ। ਫਿਰ ਉਹ ਮਹਾਰਾਜ ਸੱਚੇ ਪਾਤਸ਼ਾਹ ਲਿਖਦੇ ਆਨ ਦਿਨ ਹਰ ਹਰ ਨਾਮ ਧਿਆਏ। ਫਿਰ ਉਹ ਆਨ ਦਿਨ ਵਾਹਿਗੁਰੂ ਜੀ ਦਾ ਨਾਮ ਧਿਆਉਂਦਾ। ਆਨ ਦਿਨ ਦਾ ਅਰਥ ਹੈ ਰਾਤ ਦਿਨ ਜੀ। ਉਹ ਫਿਰ ਦਿਨ ਰਾਤ ਲੱਗਾ ਹੀ ਰਹਿੰਦਾ, ਲੱਗਾ ਹੀ ਰਹਿੰਦਾ, ਦਿਨ ਰਾਤ ਲੱਗੇ ਰਹਿਣਾ ਨਾਮ ਜਪਣ ਵਾਸਤੇ ਸਾਧ ਸੰਗਤ ਜੀ ਇਹ ਬੰਦੇ ਦਾ ਕੰਮ ਨਹੀਂ ਹੈਗਾ ਜੀ। ਇਹ ਸਤਿਗੁਰੂ ਜਿਹਦੇ ਕੋਲ ਕਰਾ ਲੈਣ ਉਹ ਹੀ ਕਰ ਸਕਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ, ਗੁਰੂ ਸਾਹਿਬ ਕੋਲ ਆਇਆ, ਸਤਿਗੁਰੂ ਨਾਮ ਦ੍ਰਿੜ ਕਰਾ ਦਿੰਦੇ ਜੀ, ਸਿੱਖੀ ਦੀ ਦਾਤ ਬਖਸ਼ਿਸ਼ ਕਰਦੇ, ਨਾਮ ਦ੍ਰਿੜ ਕਰਾ ਦਿੰਦੇ, ਅੰਦਰ ਨਾਮ ਟਿਕਾ ਦਿੰਦੇ ਹਨ, ਤੇ ਫਿਰ ਬੰਦਾ ਦਿਨ ਰਾਤ ਹੀ ਨਾਮ ਜਪੀ ਜਾਂਦਾ ਹੈ। ਸਾਧ ਸੰਗਤ, ਮੈਂ ਅਰਦਾਸ ਕੀਤੀ ਸੀ ਕੱਲ ਜਦੋਂ ਗਿਆਨੀ ਜੀ ਹੋਣਾ ਆਖਿਆ ਨਾ ਵੀ ਸਵੇਰ ਦੀ ਕਥਾ ਕਰਨੀ, ਮੈਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਵੀ ਸਾਨੂੰ ਵਿਦਾਂਤ ਤੇ ਕੋਈ ਨਹੀਂ ਆਉਂਦਾ, ਜਿਹੜਾ ਸੁਣਾਈ ਚੱਲੀਏ। ਉੱਤੋਂ ਇੱਥੇ ਸਾਰੇ ਸਿੰਘ ਸਾਹਿਬ ਸਤਿਕਾਰਯੋਗ ਗਿਆਨੀ ਜੀ ਬੜੇ ਵਿਦਵਾਨ ਨੇ, ਤੇ ਮਹਾਰਾਜ ਮੈਨੂੰ ਐਸਾ ਸ਼ਬਦ ਬਖਸ਼ਿਓ ਵੀ ਮੈਂ ਕੱਲੀ ਕੱਲੀ ਤੁੱਕ ਨਾਲ ਤੁਹਾਡੀ ਸਾਖੀ ਸੁਣਾਈ ਜਾਵਾਂ। ਸਾਧ ਸੰਗਤ, ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਧਮਧਾਨ ਬੈਠੇ, ਮਹਾਰਾਜ ਨਾਮ ਦ੍ਰਿੜ ਕਿਵੇਂ ਕਰਾ ਦਿੰਦੇ, ਧਮਧਾਨ ਵਿੱਚ ਹਨ। ਇੱਕ ਸਿੱਖ ਹੈ, ਉਹ ਪਾਣੀ ਦੀ ਬੜੀ ਸੇਵਾ ਕਰਦਾ, ਜਿੱਧਰ ਜਾਂਦਾ ਬਸ ਪਾਣੀ ਦੀ ਤੋਟ ਨਹੀਂ ਸੀ ਆਉਣ ਦਿੰਦਾ ਜੀ, ਤੇ ਸਾਧ ਸੰਗਤ ਰਸਤੇ ਵਿੱਚ ਉਹਨੇ ਪਾਣੀ ਤਰੌਂਕਣਾ ਜਿੱਧਰੋਂ ਸੰਗਤ ਨੇ ਆਉਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਆਹ ਪਾਣੀ ਕਿੰਨੇ ਤਰੌਂਕਿਆ, ਇਹ ਤਾਂ ਐਂ ਲੱਗਦਾ ਜਿਵੇਂ ਮੀਂਹ ਪਾਇਆ ਹੋਏ ਕਿਸੇ ਨੇ। ਤੇ ਸਾਧ ਸੰਗਤ ਗੁਰੂ ਕਾ ਸਿੱਖ ਕਹਿਣ ਲੱਗਾ, ਮਹਾਰਾਜ ਉਹ ਸਿੱਖ ਜਿਹੜਾ ਗਾਗਰ ਸਿਰ ਤੇ ਰੱਖੀ ਲੈ ਕੇ ਆਉਂਦਾ ਨਾ ਮਹਾਰਾਜ, ਉਹ ਇਹ ਸਾਰਾ ਕਾਰਜ ਕਰਦਾ। ਸਤਿਗੁਰੂ ਕਹਿਣ ਲੱਗੇ ਤੇ ਮੀਹਾਂ ਆ ਮੀਹਾਂ ਕਹਿਣ ਲੱਗੇ। ਮਹਾਰਾਜ ਸੱਚੇ ਪਾਤਸ਼ਾਹ ਨੇ ਨਾਮ ਮੀਹਾਂ ਰੱਖਿਆ, ਤੇ ਭਾਈ ਮੀਹਾਂ ਦੀ ਸੇਵਾ ਤੇ ਬੜੀ ਕਰਦੇ ਜੀ, ਪਰ ਗੱਲ ਨਹੀਂ ਸੀ ਕਿਸੇ ਨਾਲ ਕਰਦੇ ਹੁੰਦੇ ਜੀ। ਭਾਈ ਮੀਹਾਂ ਜੀ ਸ਼ਾਂਤ ਰਹਿੰਦੇ ਸਨ, ਪ੍ਰਸ਼ਾਦਾ ਵੀ ਮੰਗ ਕੇ ਨਹੀਂ ਛਕਣਾ, ਜੇ ਇੱਕ ਅੱਧਾ ਮਿਲ ਗਿਆ ਤੇ ਸਾਧ ਸੰਗਤ ਦੀ ਛਕ ਲੈਣਾ ਤੇ ਮੰਗਣਾ ਨਹੀਂ ਕਿਸੇ ਕੋਲੋਂ, ਸਾਰੀ ਦਿਹਾੜੀ ਸੇਵਾ ਕਰਨੀ। ਭਾਈ ਸੰਤੋਖ ਸਿੰਘ ਜੀ ਦੱਸਦੇ, ਕਹਿਣ ਲੱਗੇ 100 ਗਾਗਰ ਪਾਣੀ ਦੀ ਹਰ ਵਕਤ ਭਰ ਕੇ ਗੁਰੂ ਦਰਬਾਰ ਚ ਰੱਖਦੇ ਹੁੰਦੇ ਸਨ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਕੋਲ ਸੇਵਾ ਕਰਦੇ ਰਹਿਣਾ, ਤੇ ਸੇਵਾ ਕਰਦਿਆਂ ਕਰਦਿਆਂ ਵਾਹਿਗੁਰੂ ਵਾਹਿਗੁਰੂ ਜਪੀ ਜਾਣਾ ਜੀ, ਕਿਸੇ ਨਾਲ ਗੱਲ ਨਹੀਂ ਕਰਨੀ। ਤੇ ਸਾਧ ਸੰਗਤ ਸਿਰ ਚ ਬਿੰਨੂ ਰੱਖਿਆ ਸੀ ਨਾ ਜਿਹੜਾ, ਉਹਦੇ ਤੇ ਗਾਗਰ ਰੱਖੀ ਹੋਣੀ, ਤੇ ਬਿੰਨੂ ਸਿਰ ਵਿੱਚ ਖੁਬਣ ਕਰਕੇ, ਸਿਰ ਗਿੱਲਾ ਰਹਿਣ ਕਰਕੇ ਜ਼ਖਮ ਹੋ ਗਿਆ, ਤੇ ਸਮੇਂ ਨਾਲ ਉਸ ਜ਼ਖਮ ਦੇ ਵਿੱਚ ਕਿਰਮ ਚੱਲਣ ਲੱਗ ਪਏ, ਕੀੜੇ ਚੱਲਣ ਲੱਗ ਪਏ ਜੀ। ਭਾਈ ਮੀਹਾਂ ਜੀ ਕਮਰੇ ਚ ਬੈਠੇ, ਤੇ ਜਦੋਂ ਦਸਤਾਰਾ ਉਤਾਰਿਆ ਤੇ ਮਾਤਾ ਨਾਨਕੀ ਜੀ ਨੇ ਵੇਖ ਲਿਆ, ਬਿੰਨੂ ਉਤਾਰਿਆ, ਦਸਤਾਰਾ ਉਤਾਰਿਆ, ਤੇ ਜਿੱਥੇ ਦਸਤਾਰਾ ਖੁੱਲਿਆ ਨਾ ਉੱਥੇ ਕਿਰਮ ਵੀ ਧਰਤੀ ਤੇ ਡਿੱਗੇ ਜੀ। ਮਾਤਾ ਨਾਨਕੀ ਜੀ ਇੱਕ ਪਾਸੇ ਹੋ ਕੇ ਸਾਰੀ ਗੱਲ ਵੇਖ ਰਹੇ, ਤੇ ਮਾਤਾ ਜੀ ਹੋਣੀ ਹੋਰ ਹੈਰਾਨ ਇਸ ਗੱਲ ਤੋਂ ਹੋ ਗਏ ਵੀ ਮੀਂਹ ਦੀ ਅਵਸਥਾ ਇੰਨੀ ਉੱਚੀ ਹੋ ਚੁੱਕੀ ਸੀਗੀ, ਉਹ ਜਿਹੜੇ ਕੀੜੇ ਸਨ ਨਾ ਸਾਰੇ ਉਹ ਚੁੱਕ ਚੁੱਕ ਕੇ ਆਪਣੇ ਸਿਰ ਵਿੱਚ ਦੁਬਾਰਾ ਪਾਉਣ ਲੱਗ ਪਏ ਜੀ। ਮਾਤਾ ਜੀ ਨੇ ਪੁੱਛਿਆ, ਮਾਤਾ ਜੀ ਕਹਿਣ ਲੱਗੇ ਵੀ ਇਹ ਕੀ ਕਰ ਰਹੇ ਆ ਸਿੱਖਾ, ਹੱਥ ਜੋੜ ਕੇ ਕਹਿਣ ਲੱਗੇ ਮਾਤਾ ਜੀ ਥੱਲੇ ਰਹਿਣਗੇ ਤੇ ਭੁੱਖੇ ਮਰ ਸਕਦੇ ਹਨ, ਜੇ ਮੇਰੇ ਸਿਰ ਵਿੱਚ ਰਹਿਣਗੇ ਘੱਟੋ ਘੱਟ ਇਹਨਾਂ ਨੂੰ ਖੁਰਾਕ ਤੇ ਮਿਲਦੀ ਜਾਏਗੀ ਨਾ। ਮਾਤਾ ਜੀ ਨੇ ਸਾਧ ਸਾਧ ਆਖਿਆ, ਸ਼ਾਬਾਸ਼ ਹੈ ਭਾਈ ਸਿੱਖਾ, ਸ਼ਾਬਾਸ਼ ਹੈ। ਤੇ ਸਾਧ ਸੰਗਤ ਜੀ ਮਾਤਾ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਾ ਕੇ ਫਿਰ ਸਿੱਖ ਬਾਰੇ ਦੱਸਦੇ, ਮਹਾਰਾਜ ਸਿੱਖ ਸੇਵਾ ਬੜੀ ਕਰਦਾ, ਕਿਸੇ ਨਾਲ ਗੱਲ ਕਰਦਿਆਂ ਨਹੀਂ ਉਹਨੂੰ ਅੱਜ ਤੱਕ ਵੇਖਿਆ ਗਿਆ, ਬਸ ਪਾਣੀ ਭਰੀ ਜਾਂਦਾ। ਤੇ ਹੋਰ ਹੈਰਾਨ ਹੋਈ, ਸੀਸ ਵਿੱਚ ਕਿਰਮ ਚੱਲਦੇ ਹਨ, ਉਹ ਕਿਰਮ ਚੁੱਕ ਕੇ ਫਿਰ ਸੀਸ ਵਿੱਚ ਪਾ ਲੈਂਦਾ ਜਿਹੜਾ ਥੱਲੇ ਵੀ ਡਿੱਗ ਜੇ ਕਿਰਮ, ਵੀ ਇਹਨੂੰ ਪ੍ਰਸ਼ਾਦਾ ਮਿਲ ਜੇ, ਇਹਨੂੰ ਖੁਰਾਕ ਮਿਲ ਜੇ ਵਾਹਿਗੁਰੂ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਦਰਬਾਰ ਸੱਜਿਆ, ਸਤਿਗੁਰੂ ਕਹਿਣ ਲੱਗੇ ਸੱਦੋ ਸਿੱਖ ਨੂੰ। ਸੱਦਿਆ ਗਿਆ ਤੇ ਸਤਿਗੁਰੂ ਨੇ ਕਰਨਾ ਕੀ ਹੈ, ਮੈਂ ਇਹ ਬੇਨਤੀ ਕਰਨ ਲੱਗਾ ਸਾਂ, ਸਤਿਗੁਰੂ ਲੰਮੀ ਕਥਾ ਨਹੀਂ ਸੁਣਾਉਂਦੇ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਮੀਹਾਂ ਜੀ ਨੂੰ ਕੋਲ ਸੱਦਿਆ ਤੇ ਕੋਲ ਸੱਦ ਕੇ ਬਸ ਮੀਹਾਂ ਜੀ ਤੇ ਪਾਈ ਦ੍ਰਿਸ਼ਟੀ। ਉਹ ਤਾਂ ਵੇਖਣਾ ਗੱਲ ਹੋਰ ਹੁੰਦੀ ਹੈ, ਇਰਾਦਾ ਬਣਾ ਕੇ ਵੇਖਣਾ ਕੁਝ ਹੋਰ ਹੁੰਦਾ ਸਾਧ। ਇੱਕ ਹੈ ਉਤਾਂ ਵੇਖਣਾ, ਸਾਰਿਆਂ ਵੱਲ ਵੇਖ ਹੀ ਰਹੇ ਮਹਾਰਾਜ, ਪਰ ਗੁਰਮੁਖ ਮਹਾਂਪੁਰਖ ਤੇ ਸਤਿਗੁਰੂ ਜਦੋਂ ਇਰਾਦਾ ਬਣਾ ਕੇ ਕਿਸੇ ਵੱਲ ਵੇਖਦੇ ਨੇ ਨਾ, ਫਿਰ ਸਾਧ ਸੰਗਤ ਜੀ ਉਹਦੇ ਤੇ ਬੜੀਆਂ ਬਖਸ਼ਿਸ਼ਾਂ ਕਰ ਦਿੰਦੇ ਨੇ ਜੀ, ਬੜੀ ਕਿਰਪਾ ਕਰ ਦਿੰਦੇ ਨੇ। ਮਹਾਰਾਜ ਨੇ ਇਰਾਦਾ ਬਣਾ ਕੇ ਵੇਖਿਆ, ਰਹਿਮਤ ਦੀ ਦ੍ਰਿਸ਼ਟੀ ਜਦੋਂ ਕੀਤੀ ਤੇ ਸਾਧ ਸੰਗਤ ਜੀ ਭਾਈ ਮੀਆਂ ਜੀ ਨੂੰ ਤਤ ਛਿੰਨ ਮਹਾਰਾਜ ਨੇ ਬ੍ਰਹਮ ਗਿਆਨੀ ਬਣਾ ਦਿੱਤਾ ਜੀ। ਤਤ ਛਿੰਨ ਮਹਾਰਾਜ ਨੇ ਬ੍ਰਹਮ ਗਿਆਨੀ ਬਣਾਇਆ, ਕਪਾਟ ਖੋਲਤੇ ਤੇ ਨਾਲ ਫਿਰ ਸਿੱਖਾਂ ਨੂੰ ਦੱਸਿਆ ਵੀ। ਪਰ ਜਿਹੜੀ ਗੱਲ ਦਾਸ ਬੇਨਤੀ ਕਰਨ ਲੱਗਾ ਸੀ ਨਾ, ਉਹ ਇਹ ਹੈ ਵੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ, ਭਗਤੀ ਦ੍ਰਿੜ ਕਰਾ ਦਿੰਦੇ, ਅੰਦਰ ਵਸਾ ਦਿੰਦੇ ਸੱਚੇ ਪਾਤਸ਼ਾਹ, ਗਿਆਨੀ ਕਥਾ ਤੇ ਸੁਣਾ ਸਕਦਾ, ਪਰ ਸਾਧ ਸੰਗਤ ਦੀ ਆਹ ਕਾਰਜ ਸਤਿਗੁਰੂ ਜੀ ਦਾ ਹੈ। ਇਸ ਕਰਕੇ ਸਤਿਗੁਰੂ ਦੇ ਚਰਨਾਂ ਚ ਅਰਦਾਸ ਕਰਿਆ ਕਰੀਏ, ਤਰਲਾ ਲਿਆ ਕਰੀਏ, ਮਹਾਰਾਜ ਕਿਰਪਾ ਕਰੋ ਅਸੀਂ ਤੁਹਾਡੇ ਚਰਨਾਂ ਨਾਲ ਜੁੜੇ ਰਹੀਏ ਸੱਚੇ ਪਾਤਸ਼ਾਹ। ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਰਪਾ ਕੀਤੀ, ਭਾਈ ਸੰਤੋਖ ਸਿੰਘ ਜੀ ਲਿਖਦੇ ਬਸ ਦ੍ਰਿਸ਼ਟੀ ਪਾਈ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਬ੍ਰਹਮ ਗਿਆਨੀ ਬਣਾ ਦਿੱਤਾ ਤੇ ਨਾਲ ਸਤਿਗੁਰੂ ਨੇ ਫਿਰ ਬਚਨ ਵੀ ਕੀਤਾ। ਮਹਾਰਾਜ ਕਹਿੰਦੇ ਸਾਧ ਸੰਗਤ ਸਮਝਣ ਮਾਤਰ ਬਚਨ ਕਰ ਰਹੇ ਹਾਂ, ਸਮਝਣ ਮਾਤਰ। ਜੇ ਕੋਈ ਕਈ ਸਾਲ ਪੁੱਠਾ ਲਟਕ ਕੇ ਤਪ ਕਰਦਾ ਰਹੇ ਨਾ, ਕਈ ਸਾਲ ਪੁੱਠਾ ਲਟਕ ਕੇ ਤਪ ਕਰਦਾ ਰਹੇ ਤੇ ਸਤਿਗੁਰੂ ਦੀ ਹਜ਼ੂਰੀ ਵਿੱਚ ਆ ਕੇ, ਸਾਧ ਸੰਗਤ ਵਿੱਚ ਆ ਕੇ ਇੱਕ ਦਿਨ ਵੀ ਸੇਵਾ ਕਰ ਲਏ, ਉਹਦਾ ਤੇਜ ਪ੍ਰਤਾਪ ਤੇ ਫਲ ਕਈ ਸਾਲਾਂ ਦੇ ਪੁੱਠੇ ਲਟਕ ਕੇ ਕੀਤੇ ਤਪ ਨਾਲੋਂ ਕਿਤੇ ਵੱਧ ਹੁੰਦਾ। ਮਹਾਰਾਜ ਕਹਿਣ ਲੱਗੇ ਇਹ ਗੁਰੂ ਘਰ ਦੀ ਵਿਸ਼ੇਸ਼ਤਾ ਹੈ। ਮਹਾਰਾਜ ਕਹਿਣ ਲੱਗੇ ਇਹ ਗੁਰੂ ਘਰ ਦੀ ਵਡਿਆਈ ਹੈ, ਸਾਧ ਸੰਗਤ ਦੀ ਵਡਿਆਈ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਭਾਈ, ਜਦੋਂ ਫਿਰ ਕਿਰਪਾ ਕਰ ਦਿੰਦੇ ਨਾ ਸਤਿਗੁਰੂ, ਫਿਰ ਅੰਨ ਦਿਨ ਬਸ ਨਾਮ ਹੀ ਚੱਲਦਾ ਹੈ ਅੰਦਰ, ਤੇ ਜਿਨ੍ਹਾਂ ਦੇ ਅੰਦਰ ਨਾਮ ਚੱਲਦਾ, ਜਿਨ੍ਹਾਂ ਉੱਤੇ ਸਤਿਗੁਰੂ ਕਿਰਪਾ ਕਰਦੇ, ਫਿਰ ਮਿਲਾਪ ਕਿਵੇਂ ਹੋ ਜਾਂਦਾ। ਆਪਾਂ ਬੜੀ ਵਾਰੀ ਕਥਾ ਵਿੱਚ ਇਹ ਗੱਲਾਂ ਸੁਣੀਆਂ ਹੋਣਗੀਆਂ ਵੀ ਮਹਾਰਾਜ ਮਿਲਾਪ ਕਰਾ ਦਿੰਦੇ ਨੇ, ਰੱਬ ਨਾਲ ਮਿਲਾਪ ਹੋ ਜਾਂਦਾ ਹੈ। ਪਰ ਮੈਂ ਇੱਕ ਮਹਾਂਪੁਰਖਾਂ ਦਾ ਜੀਵਨ ਪੜ ਰਿਹਾ ਸਾਂ, ਗੁਰਦਾਸਪੁਰ ਦੇ ਵਿੱਚ ਬਰਿਆਰ ਪਿੰਡ ਹੈ, ਸਾਧ ਸੰਗਤ ਜੀ ਗਿਆਨੀ ਜੰਗਵੀਰ ਸਿੰਘ ਜੀ ਬੈਠੇ, ਇਹ ਉਹਨਾਂ ਦੇ ਅਸਥਾਨ ਤੇ ਵੀ ਹੋ ਕੇ ਆਏ ਨੇ। ਇਹਨਾਂ ਹੋ ਸਕਦਾ ਉਹਨਾਂ ਮਹਾਂਪੁਰਖਾਂ ਦੇ ਦਰਸ਼ਨ ਆਪ ਵੀ ਕੀਤੇ ਹੋਣ ਜੀ। ਬਰਿਆਰ ਪਿੰਡ ਹੈ ਤੇ ਉੱਥੇ ਮਹਾਂਪੁਰਸ਼ ਰਹਿੰਦੇ ਸੰਤ ਕਰਤਾਰ ਸਿੰਘ ਜੀ, ਹੁਣ ਸਰੀਰ ਤਿਆਗ ਗਏ ਹਨ, ਦਮਦਮੀ ਟਕਸਾਲ ਦੇ ਨਾਲ ਨਾਲ ਵਿਚਰਦੇ ਹੁੰਦੇ ਸਨ ਤੇ ਅੰਦਰ ਦੀ ਅਵਸਥਾ ਬੜੀ ਵੱਡੀ। 9 ਸਾਲ ਸੁਰਤ ਜਿਹੜੀ ਸੀ ਉਹਨਾਂ ਦੀ ਉਹ ਦਸਮ ਦੁਆਰ ਤੇ ਰਹੀ ਜੀ, ਦਸਮ ਦੁਆਰ ਤੇ। ਜਦੋਂ ਅਗਲੀ ਅਵਸਥਾ ਲੱਗਣ ਵਾਲੀ ਸੀ ਨਾ, ਤੇ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਹੋਣਾ ਕੋਲੋਂ ਉਹਨਾਂ ਛੁੱਟੀ ਮੰਗੀ ਵੀ ਮਹਾਂਪੁਰਖੋ ਹੁਣ ਸਾਨੂੰ ਛੁੱਟੀ ਦੇ ਦਿਓ, ਅਸੀਂ ਕੁਝ ਸਮਾਂ ਨਾਮ ਅਭਿਆਸ ਕਰਨਾ। ਤੇ ਜਲੰਧਰ ਦੇ ਲਾਗੇ ਪੱਡਾ ਨਗਰ ਹੈ, ਪੱਡਾ ਪਿੰਡ, ਪੱਡੇ ਪਿੰਡ ਵਿੱਚ ਆ ਗਏ ਤੇ ਸਿੰਘਾਂ ਨੂੰ ਆਖਿਆ, ਸਿੰਘੋ ਝੌਂਪੜੀ ਬਣਾ ਦਿਓ। ਝੌਂਪੜੀ ਉਹਨਾਂ ਬਣਾ ਤੀ, ਕੁੱਲੀ ਬਣਾ ਤੀ ਤੇ 40 ਦਿਨ ਬੰਦਗੀ ਕੀਤੀ ਜੀ। 40 ਦਿਨ ਜਦੋਂ ਬੰਦਗੀ ਕੀਤੀ ਨਾ, ਤੇ ਸਾਧ ਸੰਗਤ ਦੱਸਦੇ ਸਿੰਘਾਂ ਨੂੰ ਆਖਿਆ ਸੀ, ਭਾਈ ਇੱਥੇ 2.5-2.5 ਕਿੱਲਿਆਂ ਤੱਕ ਲਾਗੇ ਕੋਈ ਬੰਦਾ ਨਾ ਆਵੇ। ਕਹਿਣ ਲੱਗੇ ਬਸ ਇਕੱਲਿਆਂ ਹੀ ਬੰਦਗੀ ਕਰਨੀ। ਜਪ ਕੀਤਾ ਬਹੁਤ ਜ਼ਿਆਦਾ ਤੇ ਸਾਧ ਸੰਗਤ ਜੀ 40 ਦਿਨਾਂ ਬਾਅਦ ਭਲਾਈ ਤੋਂ ਇੱਕ ਸਿੰਘ ਸੀ, ਧੰਨਾ ਸਿੰਘ। ਧੰਨਾ ਸਿੰਘ ਨੂੰ 5 ਬਦਾਮਾਂ ਦੀਆਂ ਗਿਰੀਆਂ ਦਿੱਤੀਆਂ ਮਹਾਂਪੁਰਖਾਂ ਨੇ ਤੇ ਨਾਲ ਇੱਕ ਚਾਂਦੀ ਦਾ ਰੁਪਈਆ ਦਿੱਤਾ। ਕਹਿਣ ਲੱਗੇ ਲੈ ਸਿੰਘਾ, ਮਹਾਂਪੁਰਖ ਮਹਿਤੇ ਆ ਗਏ ਨੇ ਤੇ ਆ ਮਹਾਂਪੁਰਖਾਂ ਨੂੰ 5 ਬਦਾਮਾਂ ਦੀਆਂ ਗਿਰੀਆਂ ਤੇ 1 ਰੁਪਈਆ ਦੇ ਦੇ। ਧੰਨਾ ਸਿੰਘ ਬੜਾ ਹੈਰਾਨ ਹੋਇਆ ਵੀ ਇਹ ਕਿਹੋ ਜਿਹੀ ਭੇਟਾ ਹੋਈ, ਜੇ ਗਿਰੀਆਂ ਹੀ ਦੇਣੀਆਂ ਸੀ ਤੇ ਕੋਈ ਅੱਧਾ ਅੱਧਾ ਕਿਲੋ ਦਿੰਦੇ, ਕਿਲੋ ਦਿੰਦੇ, ਮਹਾਂਪੁਰਖਾਂ ਨੂੰ ਭੇਟਾ ਕਰਦਿਆਂ ਵੀ ਪਤਾ ਲੱਗਦੀ। ਪਰ ਸਿੰਘ ਲੈ ਗਿਆ, ਸਵਾਲ ਤੋਂ ਉਹਨੇ ਇੱਕ ਵਾਰੀ ਕੀਤਾ ਵੀ ਮਹਾਂਪੁਰਖੋ ਇਹ ਕੀ ਹੈ, ਤੇ ਮਹਾਂਪੁਰਖ ਕਹਿਣ ਲੱਗੇ ਸੰਤ ਆਪੇ ਹੀ ਸਮਝ ਜਾਣਗੇ ਵੀ ਇਹ ਕੀ ਹੈ। ਸਾਧ ਸੰਗਤ, ਜਦੋਂ ਪੰਜ ਬਦਾਮ ਦੀਆਂ ਗਿਰੀਆਂ ਤੇ ਇੱਕ ਰੁਪਈਆ ਸੰਤ ਗਿਆਨੀ ਜਰਨੈਲ ਸਿੰਘ ਹੋਣਾ ਦੇ ਹੱਥ ਤੇ ਸਿੰਘ ਨੇ ਰੱਖਿਆ ਨਾ ਜਾ ਕੇ, ਤੇ ਸੰਤੋ ਬਦਾਮਾਂ ਦੀਆਂ ਗਿਰੀਆਂ ਤੇ ਇੱਕ ਰੁਪਈਆ ਵੇਖ ਕੇ ਬੈਰਾਗ ਕਰਨ ਲੱਗ ਪਏ ਜੀ, ਨੇਤਰਾਂ ਚ ਜਲ, ਤੇ ਇੱਕ ਪਾਸੇ ਰੱਖ ਕੇ 15 ਮਿੰਟ ਚਾਦਰ ਤਾਣ ਕੇ ਲੰਮੇ ਪਏ ਰਹੇ ਜੀ। ਤੇ ਜਦੋਂ ਉੱਠੇ ਤੇ ਧੰਨਾ ਸਿੰਘ ਨੂੰ ਨਾ ਮਾਇਆ ਦੇਣ ਲੱਗੇ ਮਹਾਂਪੁਰਖ ਬੜੇ, ਤੇ ਧੰਨਾ ਸਿੰਘ ਹੱਥ ਜੋੜ ਕੇ ਕਹਿਣ ਲੱਗਾ ਮਹਾਂਪੁਰਖੋ ਮਾਇਆ ਤੋਂ ਬਚਾ ਲਓ। ਮਹਾਂਪੁਰਖ ਕਹਿਣ ਲੱਗੇ ਧੰਨਾ ਸਿਆ ਖੁਸ਼ੀ ਦਾ ਸੰਦੇਸ਼ਾ ਲੈ ਕੇ ਆਇਆ, 5 ਰੁਪਏ ਲੈ ਲਾ। ਕਹਿਣ ਲੱਗੇ ਚਲੋ 5 ਰੁਪਏ ਧੰਨਾ ਸਿੰਘ ਨੂੰ ਦੇ ਦਿੱਤੇ। ਤੇ ਧੰਨਾ ਸਿੰਘ ਸੰਤ ਗਿਆਨੀ ਜਰਨੈਲ ਸੋਹਣਾ ਨੂੰ ਪੁੱਛਦੇ ਨੇ ਵੀ ਮਹਾਂਪੁਰਖੋ ਇਹ 5 ਬਦਾਮਾਂ ਦੀਆਂ ਗਿਰੀਆਂ ਤੇ 1 ਰੁਪਈਏ ਦਾ ਮਤਲਬ ਕੀ ਹੈ? ਤੇ ਸਾਧ ਸੰਗਤ ਫਿਰ ਸੰਤ ਜਰਨੈਲ ਸਿੰਘ ਹੋਣਾ ਦੱਸਿਆ ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣਦਾ ਹੈ, ਬ੍ਰਹਮ ਗਿਆਨੀਆਂ ਦੀ ਗੱਤ ਬ੍ਰਹਮ ਗਿਆਨੀ ਹੀ ਜਾਣ ਸਕਦੇ ਨੇ, ਦੂਜਾ ਨਹੀਂ ਜਾਣ ਸਕਦਾ। ਸਾਧ ਸੰਗਤ ਜੀ ਮਹਾਂਪੁਰਖਾਂ ਦੱਸਿਆ, ਕਹਿਣ ਲੱਗੇ ਧੰਨਾ ਸਿਆ 5 ਬਦਾਮ ਦੀਆਂ ਗਿਰੀਆਂ ਦਾ ਮਤਲਬ ਪਤਾ ਕੀ ਆ? ਮਹਾਂਪੁਰਖਾਂ ਨੇ ਆਪਣੀ ਅਵਸਥਾ ਭੇਜੀ ਆ ਵੀ ਜਿਹੜੇ ਹੁਣ ਪੰਜੋ ਨੇ ਨਾ ਇਹ ਸਾਡੇ ਵੱਸ ਵਿੱਚ ਹੋ ਚੁੱਕੇ ਹਨ ਜੀ, ਸਾਡੇ ਵੱਸ ਵਿੱਚ ਹੋ ਚੁੱਕੇ ਹਨ। ਸਾਰੀ ਉਮਰ ਬੰਦਾ ਇਹਨਾਂ ਨਾਲ ਟਾਕਰਾ ਲਾਈ ਰੱਖੇ, ਇਹ ਵੱਸ ਵਿੱਚ ਉਦੋਂ ਹੀ ਹੁੰਦੇ ਜਦੋਂ ਸਤਿਗੁਰੂ ਕਿਰਪਾ ਕਰ ਦਿੰਦੇ ਜੀ। ਇਹ 5 ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਹੁਣ ਸਾਡੇ ਵੱਸ ਵਿੱਚ ਹੋ ਚੁੱਕੇ ਨੇ, ਤੇ ਆ ਜਿਹੜਾ 1 ਰੁਪਈਆ ਹੈ ਨਾ ਇਹਦਾ ਮਤਲਬ ਇਹ ਹੈ ਵੀ ਹੁਣ ਪਰਮਾਤਮਾ ਤੇ ਆਤਮਾ ਹੁਣ ਹੀ ਇੱਕ ਹੋ ਚੁੱਕੇ ਹਾਂ ਜੀ, ਹੁਣ ਮਿਲਾਪ ਹੋ ਚੁੱਕਾ ਹੈ। ਕਹਿਣ ਲੱਗੇ ਮੈਂ ਬੈਰਾਗ ਤਾਂ ਕਰ ਰਿਹਾ, ਕਰੋੜਾਂ ਵਿੱਚੋਂ ਕੋਈ ਇੱਕ ਐਸਾ ਹੁੰਦਾ ਜਿਹੜਾ ਰੱਬ ਨਾਲ ਮੇਲ ਹੀ ਪਵੇ ਜੀ। ਤੇ ਮਹਾਰਾਜ ਗੁਰੂ ਅਰਜਨ ਸਾਹਿਬ ਲਿਖਦੇ ਕਿਰਪਾ ਕਰਦੇ ਦੇਖੋ ਅਚਰਜ ਭਇਆ, ਮਹਾਰਾਜ ਕਹਿੰਦੇ ਸਿੱਖੋ ਵੇਖੋ ਹੈਰਾਨੀ ਵਾਲੀ ਗੱਲ ਵਰਤ ਗਈ ਕਿ ਜੇ ਠਾਕੁਰ ਕੋ ਸੁਨਤ ਅਗਾਧ ਬੋਧ ਸੋ ਹਿਰਦੈ ਗੁਰਦਇਆ, ਜਿਹੜਾ ਵਾਹਿਗੁਰੂ ਠਾਕੁਰ ਬਹੁਤ ਵੱਡਾ ਅਗਾਧ ਬੋਧ ਹੈ। ਕਹਿਣ ਲੱਗੇ ਗੁਰੂ ਨੇ ਕਿਰਪਾ ਕਰਕੇ ਮੇਰੇ ਇਸ ਹਿਰਦੇ ਵਿੱਚ ਟਿਕਾ ਦਿੱਤਾ। ਕਹਿਣ ਲੱਗੇ ਟਿਕ ਜਾਂਦਾ ਜੀ। ਅਗਲੀ ਫਿਰ ਜੋਏ ਦੂਤ ਮੋਹੇ ਬਹੁਤ ਸੰਤਾਪਤ ਤੇ ਭਿਆਨਕ ਭਇਆ, ਜਿਹੜੇ ਅੰਦਰ ਦੇ ਦੂਤ ਮੈਨੂੰ ਸਤਾਉਂਦੇ ਸਨ ਨਾ, ਜਦੋਂ ਰੱਬ ਨਾਲ ਮਿਲਾਪ ਹੋ ਜਾਏ ਫਿਰ ਦੂਤ ਬੰਦੇ ਕੋਲੋਂ ਡਰਨ ਲੱਗ ਪੈਂਦੇ ਜੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਗੁਰਮੁਖ ਕੋਲੋਂ ਡਰਨ ਲੱਗ ਪੈਂਦੇ। ਡਰਨ ਜੀ ਉਹ ਤਾਂ ਇਹ ਬੰਦੇ ਨੂੰ ਪੂਰਾ ਨੱਪ ਕੇ ਰੱਖਦੇ ਸਾਧ ਸੰਗਤ ਜੀ, ਪਰ ਫਿਰ ਇਹ ਗੁਰਮੁਖ ਕੋਲੋਂ ਡਰਨ ਲੱਗ ਪੈਂਦੇ ਜੀ। ਜੋਏ ਦੂਤ ਮੋਹੇ ਬਹੁਤ ਸੰਤਾਪਤ ਤੇ ਭਿਆਨਕ ਭਇਆ, ਕਰਹੇ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸਰਨਿਆ, ਹੁਣ ਤੇ ਬੇਨਤੀਆਂ ਕਰਦੇ ਵੀ ਤੂੰ ਭਾਈ ਸਾਨੂੰ ਰੱਬ ਤੋਂ ਬਚਾਲਾ, ਅਸੀਂ ਆਪ ਤੇਰੀ ਸ਼ਰਨ ਵਿੱਚ ਹਾਂ। ਸਾਧ ਸੰਗਤ ਜੀ ਕੋਈ ਬਿਰਲਾ ਹੁੰਦਾ ਹੈ ਜਿਹਦਾ ਮਿਲਾਪ ਸਤਿਗੁਰੂ ਕਿਰਪਾ ਕਰਕੇ ਰੱਬ ਨਾਲ ਕਰਾ ਦਿੰਦੇ। 3 ਪ੍ਰਕਾਰ ਦੇ ਵਿਆਹ ਨੇ, ਇੱਕ ਹੈ ਇਸਤਰੀ ਤੇ ਪੁਰਸ਼ ਦਾ ਵਿਆਹ, ਉਹ ਆਮ ਤੌਰ ਤੇ ਤਕਰੀਬਨ ਸਾਰਿਆਂ ਦਾ ਹੋ ਜਾਂਦਾ, ਕਈਆਂ ਦਾ ਨਹੀਂ ਹੁੰਦਾ ਜੀ। ਇੱਕ ਵਿਆਹ ਹੈ ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪ੍ਰਣਾਏ, ਮੌਤ ਨਾਲ ਹੋਣ ਵਾਲਾ ਵਿਆਹ, ਇਹ ਲਗਭਗ ਧਰਤੀ ਤੇ ਹਰ ਇੱਕ ਪੁਰਸ਼ ਦਾ ਹੁੰਦਾ ਜੀ। ਜਿਹੜਾ ਜੰਮਿਆ ਉਹਨੇ ਮਰਨਾ ਹੀ ਹੈ, ਮੌਤ ਨਾਲ ਹੋਣ ਵਾਲਾ ਵਿਆਹ। ਤੇ ਸਾਧ ਸੰਗਤ ਜੀ ਜਿਹੜਾ ਤੀਜਾ ਵਿਆਹ ਹੈ ਨਾ, ਉਹ ਕਰੋੜਾਂ ਵਿੱਚੋਂ ਕਿਸੇ ਇੱਕ ਦਾ ਹੁੰਦਾ ਜੀ। ਫਿਰ ਸੁਣਿਓ, ਪਹਿਲਾ ਲਗਭਗ ਸਾਰਿਆਂ ਦਾ ਹੁੰਦਾ ਲਗਭਗ ਜੀ, ਦੂਜਾ ਹੋਣਾ ਹੀ ਹੋਣਾ ਜੀ, ਤੇ ਜਿਹੜਾ ਤੀਜਾ ਹੈ ਨਾ ਇਹ ਕਰੋੜਾਂ ਚੋਂ ਇੱਕ ਅੱਧੇ ਦਾ ਹੁੰਦਾ। ਸਾਧ ਸੰਗਤ ਜੀ ਉਹ ਹੈ ਆਤਮਾ ਦਾ ਪਰਮਾਤਮਾ ਨਾਲ ਵਿਆਹ ਜੀ। ਆ ਸਤਿਗੁਰੂ ਕਿਰਪਾ ਕਰਦੇ ਜੀ, ਬਸ ਫਿਰ ਮਿਲਾਪ ਕਰਾ ਦਿੰਦੇ, ਹਰ ਮੇਲੇ ਭੁੱਖ ਗਵਾਏ, ਰੱਬ ਨਾਲ ਮਿਲਾਪ ਕਰਾ ਦਿੰਦੇ। ਇੱਕ ਹੈ ਦਰਸ਼ਨ ਕਰਨਾ, ਇੱਕ ਹੈ ਮਿਲਣਾ। ਦਸਮ ਦੁਆਰ ਵਿੱਚ ਜਦੋਂ ਗੁਰਮੁਖ ਜਾਂਦੇ ਨਾ ਤੇ ਦਸਮ ਦੁਆਰ ਕੁੰਜੀ ਜਾਂ ਬਦੀਜਾ ਤਉ ਦਿਆਲ ਕੋ ਦਰਸ਼ਨ ਕੀਜਾ, ਉੱਥੇ ਦਰਸ਼ਨ ਹਨ, ਮਿਲਾਪ ਨਹੀਂ ਹੈ। ਮਿਲਾਪ ਉਹਦੇ ਤੋਂ ਵੀ ਅੱਗੇ ਹੈ। ਮਹਾਰਾਜ ਕਿਰਪਾ ਕਰਦੇ ਫਿਰ ਨਾਮ ਜਪਣ ਵਾਲਿਆਂ ਗੁਰਮੁਖਾਂ ਦਾ ਮਿਲਾਪ ਹੀ ਕਰਾ ਦਿੰਦੇ ਹਨ। ਤੇ ਜਿਹੜੇ ਇੱਥੇ ਕਿਰਪਾ ਕਰ ਦਿੰਦੇ, ਜਿਹਨੂੰ ਮਿਲਾਪ ਕਿਵੇਂ ਕਰਾਉਂਦੇ, ਭਗਤੀ ਦ੍ਰਿੜ ਕਰਾਉਂਦੇ ਨੇ, ਤੇ ਜਿਹਨੂੰ ਭਗਤੀ ਦ੍ਰਿੜ ਕਰਾ ਦਿੰਦੇ ਫਿਰ ਉਹ ਦਿਨ ਰਾਤ ਹੀ ਨਾਮ ਹੀ ਜਪੀ ਜਾਂਦਾ, ਵਾਹਿਗੁਰੂ 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 ਵਾਹਿਗੁਰੂ। ਹਾਂਜੀ,
ਮਤ ਭੁਲਹਿ ਰੇ ਮਨ ਚੇਤ ਹਰੇ।
ਮਹਾਰਾਜ ਕਹਿੰਦੇ ਭਾਈ ਤੂੰ ਵੀ ਭੁੱਲੀ ਨਾ, ਉਹ ਵਾਹਿਗੁਰੂ ਵਿੱਚ ਬੜੇ ਸੁੱਖ ਨੇ, ਤੂੰ ਵੀ ਉਸ ਵਾਹਿਗੁਰੂ ਜੀ ਨੂੰ ਚੇਤਾ ਕਰ, ਉਸ ਹਰੀ ਕਹਿਣ ਲੱਗੇ ਪਰਮੇਸ਼ਰ ਨੂੰ ਤੂੰ ਵੀ ਚੇਤਾ ਕਰ ਚੇਤਾ।
ਹਾਂਜੀ, ਬਿਨ ਗੁਰ ਮੁਕਤ ਨਾਹੇ ਤ੍ਰੈ ਲੋਏ।
ਪਰ ਚੇਤਾ ਕਿਵੇਂ ਆਏਗਾ? ਚੇਤਾ ਆਏਗਾ ਜਦੋਂ ਸਤਿਗੁਰੂ ਜੀ ਦੇ ਕੋਲ ਜਾਵਾਂਗੇ। ਚੇਤਾ ਤੇ ਜਾਪ ਵਿੱਚ ਵੀ ਬੜਾ ਫਰਕ ਹੈ। ਮੈਂ ਮਹਾਂਪੁਰਖਾਂ ਪਾਸੋਂ ਸੁਣ ਰਿਹਾ ਸਾਂ, ਉਹ ਕਹਿੰਦੇ ਚੇਤਾ ਸ਼ਬਦ ਨੂੰ ਆਪਾਂ ਛੋਟਾ ਜਿਹਾ ਸਮਝਿਆ, ਪਰ ਅਸਲ ਵਿੱਚ ਚੇਤਾ ਹੀ ਸਿਮਰਨ ਹੈ, ਚੇਤਾ ਹੀ ਸਿਮਰਨ ਹੈ। ਉਹ ਕਿਵੇਂ? ਜਾਪ ਬੰਦਾ 24 ਘੰਟੇ ਨਹੀਂ ਕਰ ਸਕਦਾ ਜੀ। ਵਾਹਿਗੁਰੂ 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 24 ਘੰਟੇ ਜਪਣਾ ਆਮ ਬੰਦੇ ਦੇ ਵੱਸ ਦੀ ਗੱਲ ਹੀ ਨਹੀਂ ਹੈਗੀ ਜੀ। ਜਾਪ ਕੁਝ ਸਮੇਂ ਵਾਸਤੇ ਹੁੰਦਾ, ਸੰਸਾਰੀ ਕੰਮ ਵੀ ਕਰਨੇ ਨੇ ਆਮ ਬੰਦਿਆਂ ਨੇ। ਜਾਪ ਤੋਂ ਜਿਹੜਾ ਜਾਪ ਕਰਦਾ ਹੈ ਨਾ, ਜਦੋਂ ਜਾਪ ਤੋਂ ਮਹਾਰਾਜ ਖੁਸ਼ ਹੋ ਜਾਣ ਫਿਰ ਮਹਾਰਾਜ ਉਹਨੂੰ ਚੇਤੇ ਦੀ ਦਾਤ ਬਖਸ਼ਦੇ ਹਨ ਜੀ। ਚੇਤਾ ਕੀ ਹੈ? ਫਿਰ ਚੇਤਾ ਨਹੀਂ ਭੁੱਲਦਾ ਜੀ, ਫਿਰ ਸਿਮਰਤੀ ਚ ਪਰਮੇਸ਼ਰ ਦੀ ਵੱਸ ਜਾਂਦੇ, ਫਿਰ ਅੰਦਰੋਂ ਅੰਦਰ ਹੀ ਕੰਮ ਚੱਲੀ ਜਾਂਦਾ ਹੈ ਜੀ, ਅੰਦਰ ਅੰਦਰ ਹੀ ਨਾਮ ਚੱਲੀ ਜਾਂਦਾ ਹੈ। ਮਹਾਰਾਜ ਬੜੀ ਵੱਡੀ ਅਵਸਥਾ ਵਾਲੀ ਗੱਲ ਕਰ ਰਹੇ ਨੇ। ਮਹਾਰਾਜ ਕਹਿੰਦੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਚ ਆ, ਨਾਮ ਜਪ, ਤੇ ਕਹਿਣ ਲੱਗੇ ਤੂੰ ਵੀ ਉਸ ਵਾਹਿਗੁਰੂ ਜੀ ਨੂੰ ਚੇਤੇ ਕਰ, ਤੇਰੇ ਵਿੱਚ ਵੀ ਗੁਰੂ ਸਾਹਿਬ ਅਵਸਥਾ ਕਿਰਪਾ ਕਰ ਦੇਣਗੇ, ਬਖਸ਼ਿਸ਼ ਕਰ ਦੇਣਗੇ, ਨਾਮ ਤੇਰੇ ਚੇਤੇ ਚ ਵੱਸ ਜਾਏਗਾ।
ਹਾਂਜੀ, ਬਿਨ ਗੁਰ ਮੁਕਤ ਨਾਹੇ ਤ੍ਰੈ ਲੋਏ।
ਮਾਰੇ ਅਵਸਥਾ ਪ੍ਰਾਪਤ ਕਿੱਥੋਂ ਹੋਣੀ ਹੈ? ਇਹ ਅਵਸਥਾ ਪ੍ਰਾਪਤ ਹੋਣੀ ਸਤਿਗੁਰੂ ਜੀ ਦੇ ਕੋਲ ਹੀ ਆਇਆ। ਮਹਾਰਾਜ ਨੇ ਜਾਪ ਕਰਨ ਦੀ ਸੋਝੀ ਦੇਣੀ ਹੈ, ਮਹਾਰਾਜ ਨੇ ਕਿਰਪਾ ਕਰਨੀ ਹੈ ਸਾਧ ਸੰਗਤ ਜੀ। ਮਹਾਰਾਜ ਕਹਿਣ ਲੱਗੇ ਤਿੰਨਾਂ ਲੋਕਾਂ ਵਿੱਚ ਕੋਈ ਵੀ ਮੁਕਤ ਨਹੀਂ ਕਰ ਸਕਦਾ, ਕੋਈ ਵੀ ਇਹ ਦਾਤ ਨਹੀਂ ਦੇ ਸਕਦਾ। ਕਹਿਣ ਲੱਗੇ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਇਹ ਸਾਰੀ ਕਲਾ ਵਰਤਣੀ, ਬਿਨ ਗੁਰ ਮੁਕਤ ਨਹੀਂ ਤ੍ਰੈ ਲੋਈ। ਬਿਨਾਂ ਗੁਰੂ ਸਾਹਿਬ ਤੋਂ ਤਿੰਨਾਂ ਲੋਕਾਂ ਵਿੱਚ ਹੋਰ ਕੋਈ ਵੀ ਮੁਕਤ ਨਹੀਂ ਕਰ ਸਕਦਾ।
ਹਾਂਜੀ, ਗੁਰਮੁਖ ਪਾਈਐ ਨਾਮ ਹਰੇ।
ਕਿਉਂ? ਗੁਰੂ ਸਾਹਿਬ ਨੇ ਕਿਰਪਾ ਕਰਨੀ ਆ, ਗੁਰੂ ਸਾਹਿਬ ਦੇ ਮੁਖ ਤੋਂ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ ਸਾਧ ਸੰਗਤ ਦੀ। ਫਿਰ ਉਹ ਬੇਨਤੀ ਕਰਨ ਲੱਗਾ, ਸਤਿਗੁਰੂ ਨੇ ਇੱਕੋ ਵਾਰੀ ਕਹਿਣਾ ਬੋਲ ਵਾਹਿਗੁਰੂ, ਤੇ ਸਾਧ ਸੰਗਤ ਦੀ ਅੰਦਰ ਸਤਿਗੁਰੂ ਨੇ ਵਾਹਿਗੁਰੂ ਸ਼ਬਦ ਟਿਕਾ ਦੇਣਾ ਜੀ। ਇੱਕ ਮਹਾਂਪੁਰਖ ਦੀ ਅਵਸਥਾ, ਮੈਂ ਨਾਮ ਨਹੀਂ ਉਹਨਾਂ ਦਾ ਲੈ ਸਕਦਾ, ਪਰ ਉਹ ਦੱਸ ਰਹੇ ਸਨ। ਮਹਾਂਪੁਰਖਾਂ ਨੇ ਕੋਲ ਬਿਠਾਇਆ, ਕਹਿੰਦੇ ਮੈਂ ਜਵਾਨੀ ਵਿੱਚ ਸਾਂ, ਕੋਲ ਬਿਠਾਇਆ, 23-23 ਘੰਟੇ ਉਹਨਾਂ ਦੇ ਕੋਲ ਬਹਿੰਦੇ ਹੁੰਦੇ ਸਨ। ਕੋਲ ਬਿਠਾ ਕੇ ਕਹਿਣ ਲੱਗੇ ਸੰਤ ਜੀ, ਆਪ ਤੇ ਤੁਸੀਂ ਵਾਹਿਗੁਰੂ ਬੜਾ ਜਪਦੇ ਹੋ, ਤੁਹਾਨੂੰ ਵਾਹਿਗੁਰੂ ਸ਼ਬਦ ਦਾ ਟ੍ਰੇਲਰ ਵਿਖਾ ਦਈਏ। ਕਹਿਣ ਲੱਗੇ ਜੀ ਕਰੋ ਕਿਰਪਾ। ਕਹਿਣ ਲੱਗੇ ਫਿਰ ਸਾਡੇ ਪਿੱਛੇ ਬੋਲੋ ਵਾਹਿਗੁਰੂ। ਸਾਧ ਸੰਗਤ ਜੀ ਉਹ ਵਾਹਿਗੁਰੂ ਬੋਲੇ। ਕਹਿਣ ਲੱਗੇ ਮੈਨੂੰ ਨਹੀਂ ਪਤਾ ਲੱਗਾ, ਬਸ ਬੋਲਦਿਆਂ ਸਾਰ ਹੀ ਉੱਥੇ ਹੀ ਸਮਾਧੀ ਲੱਗ ਗਈ। ਕਹਿਣ ਲੱਗੇ ਉੱਥੇ ਹੀ ਸਮਾਧੀ ਲੱਗ ਗਈ। 1.25 ਘੰਟੇ ਬਾਅਦ ਸਿੰਘ ਨੇ ਗੋਡੇ ਤੋਂ ਫੜ ਕੇ ਜਦੋਂ ਹਿਲਾਇਆ ਨਾ, ਉਸ ਦਿਨ ਤੋਂ ਬਾਅਦ ਅੱਜ ਤੱਕ ਅੰਦਰ ਵਾਹਿਗੁਰੂ ਸ਼ਬਦ ਆਪੇ ਲਗਾਤਾਰ ਸੁਣ ਰਿਹਾ। ਕਹਿਣ ਲੱਗੇ ਲਗਾਤਾਰ ਸੁਣ ਰਿਹਾ, ਗੱਲਾਂ ਬਾਤਾਂ ਵੀ ਕਰਦੇ ਹੋਈਏ ਨਾ ਤਾਂ ਵੀ ਸੁਣੀ ਜਾਂਦਾ। ਤੇ ਕਹਿਣ ਲੱਗੇ ਜੇ ਚੁੱਪ ਹੋ ਜਾਈਏ ਨਾ, ਜੀਭ ਚੁੱਪ ਹੋ ਜੇ, ਤੇ ਫਿਰ ਤੇ ਇਉਂ ਲੱਗਦਾ ਵੀ ਹੁਣ ਰੋਮ ਰੋਮ ਵੀ ਵਾਹਿਗੁਰੂ ਹੀ ਬੋਲ ਰਿਹਾ ਹੈ ਜੀ। ਅਵਸਥਾ ਪ੍ਰਾਪਤ ਹੋ ਜਾਂਦੀ, ਇਹ ਗੁਰੂ ਸਾਹਿਬ ਦੇ ਮੁੱਖੋਂ ਹੀ ਨਾਮ ਪ੍ਰਾਪਤ ਹੁੰਦਾ ਜਦੋਂ ਸਤਿਗੁਰੂ ਕਿਰਪਾ ਕਰ ਦਿੰਦੇ। ਤੇ ਹੁਣ ਆਪਾਂ ਆਖਾਂਗੇ ਵੀ ਮਹਾਰਾਜ ਪ੍ਰਤੱਖ ਰੂਪ ਚ ਕਿਵੇਂ ਆਖਣ, ਹੁਣ ਸਾਧ ਸੰਗਤ ਜੀ ਮਹਾਰਾਜ ਗੁਰਮੁਖਾਂ ਵਿੱਚ ਵਰਤ ਜਾਂਦੇ ਹਨ, ਸੰਤਾਂ ਸਾਧੂਆਂ ਮਹਾਤਮਾਵਾਂ ਦੇ ਵਿੱਚ ਵਰਤ ਜਾਂਦੇ ਹਨ, ਜਿਹੜੇ ਸੰਗਤ ਕਰਦੇ ਹਨ ਫਿਰ ਉਹਨਾਂ ਨੂੰ ਉਹਨਾਂ ਰਾਹੀਂ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਕਰਨੀ ਸਤਿਗੁਰੂ ਜੀ ਨਹੀਂ ਹੈ, ਪਰ ਕਰਾ ਮਹਾਰਾਜ ਜਿਸ ਤਰੀਕੇ ਨਾਲ ਮਰਜ਼ੀ ਲੈਣਗੇ। ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਖ, ਉਹਨਾਂ ਦੇ ਕੋਲ ਇੱਕ ਗਿਆਨੀ ਸਿੰਘ ਕਥਾ ਕਰਦਾ ਹੁੰਦਾ ਸੀਗਾ ਤੇ ਗਰਮੀ ਬੜੀ ਤੇ ਮਹਾਂਪੁਰਖਾਂ ਨੇ ਨਾ ਬਾਹਰ ਜਦੋਂ ਸੂਰਜ ਨਿਕਲਣਾ ਤੇ ਬਾਹਰ ਜਾ ਕੇ ਖੁੱਲੀ ਥਾਂ ਤੇ ਤਪਦੀ ਰੇਤਾ ਤੇ ਬਹਿ ਜਾਣਾ, ਸਾਰੀ ਦਿਹਾੜੀ ਉੱਥੇ ਬੈਠੇ ਰਹਿਣਾ। ਸ਼ਾਮ ਨੂੰ ਜਦੋਂ ਕਥਾ ਹੁੰਦੀ ਸੀ ਮਹਾਂਪੁਰਖ ਉਦੋਂ ਵਾਪਸ ਆਉਂਦੇ ਹੁੰਦੇ ਸਨ ਤੇ ਗਿਆਨੀ ਜੀ ਹੱਥ ਜੋੜ ਕੇ ਕਹਿਣ ਲੱਗੇ, ਮਹਾਂਪੁਰਖੋ ਥੋੜਾ ਜਿਹਾ ਬਾਹਰ ਜਾ ਕੇ ਪਹਾੜੀ ਇਲਾਕੇ ਵਿੱਚ ਘੁੰਮਣ ਦੀ ਮੈਨੂੰ ਆਗਿਆ ਦੇ ਦਿਓ, ਗਰਮੀ ਬੜੀ ਹੈ ਇੱਥੇ, ਕਹਿਣ ਲੱਗੇ। ਨਾਲੇ ਤੁਸੀਂ ਪਤਾ ਨੀ ਕਿਵੇਂ ਬੈਠੇ ਰਹਿੰਦੇ ਹੋ। ਤੇ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਦਇਆ ਦੇ ਘਰ ਚ ਆ ਕੇ ਕਹਿਣ ਲੱਗੇ, ਗਿਆਨੀ ਜੀ ਕੱਲ ਤੁਸੀਂ ਵੀ ਸਾਡੇ ਨਾਲ ਚੱਲੇ ਹੋ। ਸਾਧ ਸੰਗਤ ਗਿਆਨੀ ਜੀ ਵੀ ਨਾਲ ਹੀ ਤੁਰ ਪਏ ਤੇ ਅਗਲੇ ਦਿਨ ਜਿੱਥੇ ਮਹਾਂਪੁਰਖ ਵਿਹਦੇ ਹੁੰਦੇ ਸਨ ਸਾਹਮਣੇ ਬਿਠਾ ਲਿਆ ਤੇ ਨੇਤਰ ਬੰਦ ਕਰਾ ਲਏ ਗਿਆਨੀ ਜੀ, ਕਹਿਣ ਲੱਗੇ ਬੋਲ ਵਾਹਿਗੁਰੂ। ਸਾਧ ਸੰਗਤ ਗਿਆਨੀ ਜੀ ਨੇ ਵੀ ਬੋਲਿਆ ਵਾਹਿਗੁਰੂ ਤੇ ਗਿਆਨੀ ਜੀ ਦੀ ਵੀ ਉੱਥੇ ਹੀ ਸਮਾਧੀ ਲੱਗ ਗਈ ਸੀ। ਸ਼ਾਮ ਹੋਈ ਤੇ ਮਹਾਂਪੁਰਖਾਂ ਫਿਰ ਉੱਚੀ ਵਾਹਿਗੁਰੂ ਜਦੋਂ ਬੋਲਿਆ, ਗੋਡੇ ਤੇ ਹੱਥ ਲਾਇਆ, ਗਿਆਨੀ ਜੀ ਦੀ ਸਮਾਧੀ ਖਲਾਈ, ਮਹਾਂਪੁਰਖ ਕਹਿਣ ਲੱਗੇ ਭਾਈ ਕਿੰਨਾ ਕੁ ਸਮਾਂ ਹੋ ਗਿਆ। ਕਹਿਣ ਲੱਗਾ ਮਹਾਂਪੁਰਖੋ ਅਜੇ ਤੇ ਮਹਾਰਾਜ ਇੱਕ ਖਿੰਨ ਵੀ ਨਹੀਂ ਲੰਘਿਆ ਤੇ ਤੁਸੀਂ ਪਹਿਲਾਂ ਹੀ ਨੇਤਰ ਖਲਾ ਲਏ। ਮਹਾਂਪੁਰਖ ਕਹਿੰਦੇ ਇੱਕ ਖਿੰਨ ਨੀ, ਸਾਰੀ ਦਿਹਾੜੀ ਲੰਘ ਗਈ ਹੈ। ਕਹਿਣ ਲੱਗਾ ਮਹਾਂਪੁਰਖੋ ਬੜਾ ਸਵਾਦ ਜਿਹਾ ਆਉਂਦਾ, ਇਹ ਤੇ ਸਾਰੀ ਦਿਹਾੜੀ ਲੰਘ ਗਈ ਪਰ ਇਸ ਤਰ੍ਹਾਂ ਲੱਗਿਆ ਜਿਵੇਂ ਇੱਕ ਖਿੰਨ ਹੀ ਲੰਘਿਆ ਹੋਵੇ, ਇੱਕ ਖਿੰਨ ਹੀ ਲੰਘਿਆ ਹੋਵੇ। ਕਹਿਣ ਲੱਗੇ ਗਿਆਨੀ ਜੀ ਤੁਸੀਂ ਸਾਨੂੰ ਕਹਿੰਦੇ ਸੀਗੇ ਸਾਰੀ ਦਿਹਾੜੀ ਰੇਤਾ ਤੇ ਕਿਵੇਂ ਬੈਠੇ ਰਹਿੰਦੇ ਤਪਦੀ ਰੇਤਾ ਤੇ, ਅਸੀਂ ਇਹਦੇ ਆਸਰੇ ਬੈਠੇ ਰਹਿੰਦੇ। ਕਹਿਣ ਲੱਗੇ ਪਰ ਉਹ ਆਨੰਦ ਉਹ ਗਿਆਨੀ ਜੀ ਨੂੰ ਵੀ ਦੇ ਤਾ, ਕਥਾ ਕਰਨ ਵਾਲੇ ਨੂੰ ਵੀ ਦੇ ਤਾ ਮਹਾਂਪੁਰਖਾਂ ਨੇ। ਸਾਧ ਸੰਗਤ ਜੀ ਇਹਦਾ ਭਾਵ ਲੈਣਾ, ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ। ਮਹਾਰਾਜ ਕਹਿੰਦੇ ਸਤਿਗੁਰਾਂ ਦੇ ਮੁਖੋਂ ਤੇ ਫਿਰ ਬੇਨਤੀ ਆ ਸਾਧ ਸੰਗਤ ਜੀ, ਆਪਾਂ ਸ਼ਬਦ ਦੇ ਅਰਥ ਜਦੋਂ ਕਰਦੇ ਹਾਂ ਨਾ ਸਾਡੇ ਗਿਆਨੀ ਸਿੰਘ ਬੋਲਦੇ ਨੇ ਤੇ ਸੰਕੀਰਣਤਾ ਵਿੱਚ ਲੈ ਜਾਂਦੇ। ਮਹਾਰਾਜ ਕਹਿੰਦੇ ਸਤਿਪੁਰਖ ਜਿਨ ਜਾਣੇ ਆ ਸਤਿਗੁਰ ਤਿਸਕਾ ਨਾਓ, ਜਿਹੜੇ ਨਾਮ ਜਪਣ ਵਾਲੇ ਜਿਹੜੇ ਸਤਿਪੁਰਖ ਨੂੰ ਜਾਣ ਲੈਂਦੇ ਨੇ ਨਾ ਉਹ ਵੀ ਸਤਿਗੁਰੂ ਦਾ ਹੀ ਰੂਪ ਹੋ ਜਾਂਦੇ ਨੇ। ਉਹਨਾਂ ਦੀ ਸੰਗਤ ਵਿੱਚੋਂ ਹਰੀ ਪਰਮੇਸ਼ਰ ਦਾ ਨਾਮ ਪ੍ਰਾਪਤ ਹੋਣਾ ਹੈ।
ਬਿਨ ਭਗਤੇ ਨਹੀਂ ਸਤਿਗੁਰ ਪਾਈਆ।
ਪਰ ਮਹਾਰਾਜ ਕਿਰਪਾ ਕਰਦੇ, ਮਹਾਰਾਜ ਕਹਿੰਦੇ ਬਿਨਾਂ ਭਗਤੀ ਤੋਂ ਬਿਨਾਂ ਜਪ ਤਪ ਤੋਂ ਸਤਿਗੁਰੂ ਦੀ ਵੀ ਪ੍ਰਾਪਤੀ ਨਹੀਂ ਹੁੰਦੀ ਜੀ, ਬਿਨਾਂ ਸ੍ਰੇਸ਼ਟ ਕਰਮਾਂ ਤੋਂ ਸਤਿਗੁਰ ਜੀ ਦੀ ਵੀ ਪ੍ਰਾਪਤੀ ਨਹੀਂ ਹੁੰਦੀ।
ਬਿਨ ਭਾਗਾ ਨਹੀਂ ਭਗਤ ਹਰੇ।
ਸਤਿਗੁਰੂ ਜੀ ਦੇ ਕੋਲ ਆ ਕੇ ਸਾਧ ਸੰਗਤ ਜੀ ਹੋਰ ਭਾਗ ਚਾਹੀਦੇ ਨੇ, ਹੋਰ ਸੇਵਾ ਕਰਨੀ ਚਾਹੀਦੀ ਹੈ, ਫਿਰ ਜਾ ਕੇ ਸਤਿਗੁਰੂ ਜੀ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ ਦਿੰਦੇ ਹਨ। ਇਹ ਦੋ ਗੱਲਾਂ ਹਨ ਇਸ ਪੰਕਤੀ ਚ ਸਤਿਗੁਰੂ ਜੀ ਨੇ ਆਖੀਆਂ। ਪਹਿਲੀ ਗੱਲ, ਚੰਗੇ ਕੰਮ ਚਾਹੀਦੇ ਨੇ, ਚੰਗੇ ਕਰਮ ਪੂਰਬਲੇ ਚਾਹੀਦੇ ਨੇ ਸਤਿਗੁਰੂ ਦੀ ਹਜ਼ੂਰੀ ਚ ਬੰਦਾ ਆਵੇ ਜੀ। ਪਰ ਇੱਥੇ ਆ ਕੇ ਹੋਰ ਚੰਗੇ ਕਰਮ ਚਾਹੀਦੇ ਨੇ, ਜਿਹੜੀ ਤੱਤ ਵਸਤੂ ਸਤਿਗੁਰੂ ਸਿੱਖ ਨੂੰ ਬਖਸ਼ਦੇ ਨੇ ਉਹਦੇ ਵਾਸਤੇ ਜੀ। ਚੰਗੇ ਸੰਸਕਾਰ ਹੋਣ ਤੇ ਬੰਦਾ ਸਤਿਗੁਰੂ ਜੀ ਦੀ ਹਾਜ਼ਰੀ ਚ ਆ ਜਾਂਦਾ, ਗੁਰੂ ਦੀ ਹਜ਼ੂਰੀ ਚ ਆ ਜਾਂਦਾ, ਤੇ ਗੁਰੂ ਦੀ ਹਜ਼ੂਰੀ ਚ ਆ ਕੇ ਭਾਗ ਵੀ ਬਣਾਉਣੇ ਪੈਂਦੇ ਜੀ, ਹੋਰ ਭਾਗ ਬਣਾਉਣੇ ਪੈਂਦੇ, ਹੋਰ ਨਾਮ ਜਪਣਾ, ਹੋਰ ਸੇਵਾ ਕਰਨੀ, ਤੇ ਫਿਰ ਜਾ ਕੇ ਮਹਾਰਾਜ ਭਗਤੀ ਦੀ ਦਾਤ ਬਖਸ਼ਿਸ਼ ਕਰਦੇ ਹਨ। ਆਪਾਂ ਮਹਾਰਾਜ ਦੇ ਤਖ਼ਤ ਤੇ ਆਏ ਹਾਂ, ਸਾਧ ਸੰਗਤ ਜੀ ਮਹਾਰਾਜ ਦੇ ਚਰਨਾਂ ਚ ਅਰਦਾਸ ਕਰੀਏ, ਮਹਾਰਾਜ ਕੋਈ ਚੰਗੇ ਕਰਮ ਹਨ ਤੁਸਾਂ ਬਖਸ਼ਿਸ਼ ਕੀਤੀ ਜਿਹੜਾ ਤੁਹਾਡੇ ਚਰਨਾਂ ਚ ਆ ਗਏ ਆ, ਹੁਣ ਕਿਰਪਾ ਕਰੋ ਸਾਨੂੰ ਹੋਰ ਭਾਗ ਬਖਸ਼ਿਸ਼ ਕਰੋ, ਸਾਡੇ ਤੇ ਹੋਰ ਕਿਰਪਾ ਕਰੋ, ਅਸੀਂ ਵੱਧ ਤੋਂ ਵੱਧ ਸੇਵਾ ਕਰੀਏ, ਨਾਮ ਜਪੀਏ, ਤੇ ਸੱਚੇ ਪਾਤਸ਼ਾਹ ਤੁਸੀਂ ਅਮੋਲਕ ਤੱਤ ਵਸਤੂ ਹੈ ਨਾ ਜਿਹੜੀ, ਫਿਰ ਸਾਨੂੰ ਬਖਸ਼ੋ ਮਹਾਰਾਜ, ਐਸੀ ਕਿਰਪਾ ਕਰੋ।
ਬਿਨ ਭਾਗਾ ਸਤ ਸੰਗ ਨਾ ਪਾਈਐ,
ਹਾਂਜੀ,
ਕਰਮ ਮਿਲੈ ਹਰ ਨਾਮ ਹਰੇ।
ਮਹਾਰਾਜ ਸੱਚੇ ਪਾਤਸ਼ਾਹ ਅੱਗੋਂ ਫਿਰ ਕਿਰਪਾ ਕਰਦੇ, ਮਹਾਰਾਜ ਕਹਿੰਦੇ ਭਾਈ ਬਿਨਾਂ ਭਾਗਾਂ ਤੋਂ ਉਸੇ ਪੰਕਤੀ ਨੂੰ ਹੋਰ ਖੋਲਦੇ ਹਨ, ਬਿਨਾਂ ਭਾਗਾਂ ਤੋਂ ਸਤ ਸੰਗਤ ਵਿੱਚ ਨਹੀਂ ਤੇ ਬੈਠਿਆ ਜਾਂਦਾ ਜੀ, ਪਰ ਸਤਸੰਗਤ ਵਿੱਚ ਆਉਣ ਵਾਲਿਆਂ ਤੇ ਵੀ ਨਾ ਵੱਖੋ ਵੱਖਰੇ ਕਿਸਮ ਦੀ ਕਿਰਪਾ ਹੋ ਜਾਂਦੀ ਸੀ। ਉਹ ਪਤਾ ਕਿਵੇਂ, ਕਈ ਤੇ ਮੋਟਰ ਗੱਡੀਆਂ ਮੰਗਣ ਵਾਲੇ ਹੁੰਦੇ ਨੇ ਸਤਸੰਗਤ ਵਿੱਚ ਆ ਕੇ ਵੀ, ਮਹਾਰਾਜ ਐਸੀ ਗੱਲ ਨੀ, ਮਹਾਰਾਜ ਮੋਟਰ ਗੱਡੀਆਂ ਹੀ ਦੇ ਦਿੰਦੇ ਨੇ। ਜਿਵੇਂ ਭਾਈ ਗੋਪਾਲਾ ਜੀ ਦੇ ਭਾਗ ਕਿਤੇ ਥੋੜੇ ਸਨ, ਸਤਿਗੁਰੂ ਜੀ ਦੇ ਸਨਮੁਖ ਬੈਠ ਕੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਜੀ ਉਹਨਾਂ ਨੇ ਜੀ, ਪਰ ਸੁਰਤ ਘੋੜੇ ਵਿੱਚ ਹੀ ਰਹੀ ਵੀ ਉਹਨਾਂ ਦੀ ਜੀ, ਤੇ ਘੋੜਾ ਹੀ ਦੇ ਤਾ ਮਹਾਰਾਜ ਸੱਚੇ ਪਾਤਸ਼ਾਹ ਨੇ। ਸਾਧ ਸੰਗਤ ਜੀ, ਸੰਗਤ ਵਿੱਚ ਆਉਣ ਵਾਲੇ ਵਿਅਕਤੀਆਂ ਵਿੱਚ ਵੀ ਜੀਆਂ ਵਿੱਚ ਵੀ ਵੱਖ ਵੱਖ ਕਿਸਮ ਦੇ ਬੰਦੇ ਦੇ ਮਨੋਰਥ ਹੁੰਦੇ ਨੇ। ਮੋਟਰ ਗੱਡੀਆਂ ਮੰਗਣ ਵਾਲਿਆਂ ਨੂੰ ਮੋਟਰ ਗੱਡੀਆਂ ਮਿਲ ਜਾਂਦੀਆਂ, ਪਰ ਜਿਹੜੇ ਤੱਤ ਵਸਤੂ ਮੰਗਦੇ ਫਿਰ ਸਤਿਗੁਰੂ ਤੱਤ ਵੀ ਝੋਲੀ ਚ ਪਾ ਦਿੰਦੇ ਜੀ, ਸਤਿਗੁਰੂ ਬੰਦਗੀ ਦੀ ਦਾਤ ਵੀ ਪਾ ਦਿੰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰ ਦਿੰਦੇ ਉਹਨਾਂ ਤੇ, ਮਹਾਰਾਜ ਉਹਨਾਂ ਨੂੰ ਨਾਮ ਦੀਆਂ ਦਾਤਾਂ ਬਖਸ਼ ਦਿੰਦੇ ਹਨ। ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਕਰਮ ਮਿਲੇ ਹਰ ਨਾਮ ਹਰੀ। ਭਾਈ ਸੰਗਤ ਵਿੱਚ ਆ ਕੇ ਬੈਠਿਆ ਫਿਰ ਜਿਹਦੇ ਤੇ ਸਤਿਗੁਰੂ ਮਿਹਰ ਦੀ ਦ੍ਰਿਸ਼ਟੀ ਕਰ ਦਿੰਦੇ ਨੇ ਨਾ, ਉਹਨੂੰ ਨਾਮ ਮਿਲ ਜਾਂਦਾ ਜੀ। ਸਾਧ ਸੰਗਤ ਜੀ, ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲੇ ਮਹਾਂਪੁਰਖ, ਉਹਨਾਂ ਨੂੰ ਇੱਕ ਵਿਦਵਾਨ ਕਹਿੰਦਾ ਸੀ, ਮਹਾਂਪੁਰਖੋ ਕਰਮ ਵੱਡੇ ਹੁੰਦੇ ਕਿ ਭਗਤੀ ਵੱਡੀ ਹੁੰਦੀ ਹੈ, ਕਿਉਂਕਿ ਇਹ ਸ਼ਬਦ ਵਿੱਚ ਦੋਵਾਂ ਗੱਲਾਂ ਦਾ ਹੀ ਜ਼ਿਕਰ ਆ ਰਿਹਾ। ਮਹਾਂਪੁਰਖੋ ਤੁਸੀਂ ਦੱਸੋ, ਕਿਉਂ ਗੁਰਬਾਣੀ ਵਿੱਚ ਕਰਮਾਂ ਦਾ ਬੜਾ ਜ਼ਿਕਰ ਹੈ, ਇੱਕ ਕਰਮ ਦਾ ਅਰਥ ਬਖਸ਼ਿਸ਼ ਵੀ ਹੁੰਦਾ, ਇੱਕ ਕਰਮ ਦਾ ਅਰਥ ਕੰਮ ਹੈ ਜੀ। ਮਹਾਂਪੁਰਖੋ ਤੁਸੀਂ ਦੱਸੋ, ਕਰਮ ਵੱਡੇ ਹੁੰਦੇ ਜਾਂ ਭਗਤੀ ਵੱਡੀ ਹੁੰਦੀ? ਤੇ ਮਹਾਂਪੁਰਖ ਕਹਿਣ ਲੱਗੇ, ਨਾ ਹੀ ਕਰਮ ਵੱਡੇ ਨਾ ਭਗਤੀ ਵੱਡੀ। ਹੁਣ ਆਮ ਜਿਹਾ ਬੰਦਾ ਸੁਣ ਕੇ ਸ਼ੰਕਾਲੂ ਹੋ ਜਾਏਗਾ ਵੀ ਨਾ ਕਰਮ ਵੱਡੇ ਤੇ ਨਾ ਭਗਤੀ ਵੱਡੀ, ਤੇ ਗੁਰੂ ਸਾਹਿਬ ਤੇ ਬਾਣੀ ਚ ਭਗਤੀ ਦੀ ਸਿਫਤ ਬੜੀ ਕਰਦੇ, ਭਗਤੀ ਕਰੋ ਤੇ ਕਰਮਾਂ ਦੇ ਉੱਤੇ ਵੀ ਬੜਾ ਜ਼ੋਰ ਹੈ। ਮਹਾਂਪੁਰਖ ਕਹਿੰਦੇ, ਭਾਈ ਨਾ ਕਰਮ ਵੱਡੇ ਨਾ ਭਗਤੀ ਵੱਡੀ, ਸਭ ਤੋਂ ਵੱਡੀ ਗੁਰੂ ਦੀ ਮਿਹਰ ਹੈ। ਕਹਿਣ ਲੱਗੇ, ਬਸ ਜਿਹਦੇ ਤੇ ਹੋ ਜਾਏ, ਭਗਤੀ ਵਾਲੇ ਪਾਸੇ ਵੀ ਉਹੀ ਲੱਗ ਜਾਂਦਾ, ਜਿਹਦੇ ਤੇ ਆ ਕਰਮ ਬਖਸ਼ਿਸ਼ ਨਾ ਹੋਈ ਜੀ, ਮਿਹਰ ਨਾ ਹੋਈ। ਕਹਿਣ ਲੱਗੇ, ਉਹ ਫਿਰ ਹਰ ਪਾਸਿਓ ਰਹਿ ਸਕਦਾ ਹੈ। ਇਸ ਕਰਕੇ ਮਹਾਰਾਜ ਕਿਰਪਾ ਕਰਦੇ, ਕਹਿਣ ਲੱਗੇ, ਸੰਗਤ ਵਿੱਚ ਆਏ ਹੋਏ ਪ੍ਰਾਣੀਆਂ ਤੇ ਜਿਹਦੇ ਤੇ ਸਤਿਗੁਰੂ ਮਿਹਰ ਕਰ ਦਿੰਦੇ ਨੇ ਨਾ, ਫਿਰ ਉਹਨਾਂ ਨੂੰ ਕਰਮ ਮਿਲੇ ਹਰ ਨਾਮ ਹਰੀ। ਉਹਨਾਂ ਨੂੰ ਫਿਰ ਮਹਾਰਾਜ ਨਾਮ ਦੀ ਦਾਤ ਬਖਸ਼ ਦਿੰਦੇ। ਕਰੋ ਦਸਵੇਂ ਪਾਤਸ਼ਾਹ ਅੱਗੇ ਅਰਦਾਸ, ਸੱਚੇ ਪਾਤਸ਼ਾਹ ਸਾਡੇ ਤੇ ਵੀ ਕਰਮ ਕਰੋ, ਸਾਡੇ ਤੇ ਮਿਹਰ ਦੀ ਦ੍ਰਿਸ਼ਟੀ ਕਰੋ ਸੱਚੇ ਪਾਤਸ਼ਾਹ।
ਘਾਟ ਘਾਟ ਗੁਪਤ ਉਪਾਏ ਵੇਖੈ, ਪ੍ਰਗਟ ਗੁਰਮੁਖ ਸੰਤ ਜਨਾ।
ਫਿਰ ਜਿਨ੍ਹਾਂ ਨੂੰ ਮਹਾਰਾਜ ਨਾਮ ਦੀ ਦਾਤ ਬਖਸ਼ ਦਿੰਦੇ ਹਨ, ਜਿਨ੍ਹਾਂ ਤੇ ਕਿਰਪਾ ਕਰ ਦਿੰਦੇ ਹਨ ਸਾਧ ਸੰਗਤ ਜੀ, ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਹਰ ਥਾਂ ਤੇ ਮੌਜੂਦ ਹੈ, ਤੇ ਹਰ ਥਾਂ ਤੇ ਮੌਜੂਦ ਹੋ ਕੇ ਕਰਮ ਕਰਕੇ ਵਰਤਾਰਾ ਵਰਤਾ ਕੇ ਆਪ ਵੇਖ ਰਿਹਾ, ਉਹ ਗੁਰਮੁਖਾਂ ਮਹਾਂਪੁਰਖਾਂ ਨੂੰ ਪ੍ਰਗਟ ਵਿਖਣ ਲੱਗ ਪੈਂਦਾ ਜੀ। ਸਾਧ ਸੰਗਤ ਹਰ ਇੱਕ ਨੂੰ ਰੱਬ ਪ੍ਰਗਟ ਨਹੀਂ ਤੇ ਵੇਖਦਾ ਜੀ, ਕਈਆਂ ਨੂੰ ਤੇ ਵੇਖ ਮਹਿਸੂਸ ਹੀ ਨਹੀਂ ਹੁੰਦਾ ਜੀ, ਤੇ ਕਈਆਂ ਨੂੰ ਪ੍ਰਗਟ ਨਹੀਂ ਵੇਖਦਾ। ਨਾਮ ਜਪਣ ਵਾਲੇ ਨੂੰ ਹਰ ਥਾਂ ਤੇ ਘੱਟ ਘੱਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਸੰਤ ਪੁਕਾਰ ਕੇ ਕਹਿੰਦੇ ਨੇ, ਮਨਮੁਖ ਨਹੀਂ ਕਹਿੰਦਾ, ਕਿ ਉਹਨੂੰ ਘੱਟ ਘੱਟ ਵਿੱਚ ਵਾਹਿਗੁਰੂ ਨਹੀਂ ਵੇਖਦਾ। ਤੇ ਸਾਧ ਸੰਗਤ ਜੀ, ਦੂਜਾ ਅਰਥ ਮਹਾਂਪੁਰਖਾਂ ਇਹ ਵੀ ਦੱਸਿਆ ਸੀ ਦਾਸ ਨੂੰ, ਵੀ ਭਾਈ ਇੱਕ ਇਸ ਪੰਕਤੀ ਦਾ ਹੋਰ ਅਰਥ ਹੈ ਵੀ ਹਰ ਸਰੀਰ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਗੁਪਤ ਰੂਪ ਵਿੱਚ ਵਿਚਰ ਰਿਹਾ ਹੈ, ਪਰ ਪ੍ਰਗਟ ਗੁਰਮੁਖ ਸੰਤ ਜਨਾ, ਗੁਰਮੁਖਾਂ ਦੇ ਅੰਦਰ, ਸੰਤਾਂ ਦੇ ਅੰਦਰ ਫਿਰ ਉਹ ਜਿਹੜਾ ਗੁਪਤ ਵਾਹਿਗੁਰੂ ਹੈ ਨਾ ਉਹ ਪ੍ਰਗਟ ਵੀ ਹੋ ਜਾਂਦਾ ਹੈ। ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ, ਭਿੰਡਰਾਂ ਵਾਲੇ ਮਹਾਂਪੁਰਸ਼ ਸਾਧ ਸੰਗਤ ਜੀ ਲੁਧਿਆਣੇ ਹਸਪਤਾਲ ਵਿੱਚ ਗਏ। ਉੱਥੇ ਡਾਕਟਰ ਸੀਗਾ, ਡਾਕਟਰ ਦਾ ਨਾਮ ਸੀ ਦੀਵਾਨ ਸਿੰਘ, ਤੇ ਦੀਵਾਨ ਸਿੰਘ ਨੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਮਹਾਂਪੁਰਖੋ ਦੋ ਬ੍ਰਹਮ ਗਿਆਨੀ ਮਹਾਂਪੁਰਖਾਂ ਨੇ ਮੇਰੇ ਸਾਹਮਣੇ ਸਰੀਰ ਤਿਆਗਿਆ ਤੇ ਮੈਂ ਕੋਈ ਬਹੁਤਾ ਲਾਭ ਨਹੀਂ ਲੈ ਸਕਿਆ। ਮਹਾਂਪੁਰਖ ਕਹਿੰਦੇ ਕਿਹੜੇ ਕਿਹੜੇ ਮਹਾਂਪੁਰਖ? ਕਹਿਣ ਲੱਗੇ ਜੀ ਇੱਕ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਉਹਨਾਂ ਮੇਰੇ ਸਾਹਮਣੇ ਸਰੀਰ ਤਿਆਗਿਆ, ਮੈਂ ਕੋਈ ਲਾਭ ਨਹੀਂ ਲੈ ਸਕਿਆ, ਕੁਝ ਪੁੱਛ ਨਹੀਂ ਸਕਿਆ, ਅੰਦਰ ਦੀ ਜਗਿਆਸਾ ਨਹੀਂ ਕੁਝ ਰੱਖ ਸਕਿਆ। ਅੱਗੇ ਦੂਜੇ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਗੇਟ ਵਾਲੇ, ਜਿਨ੍ਹਾਂ 70 ਸਾਲ ਲਗਭਗ ਗੁਰਬਾਣੀ ਦਾ ਕੀਰਤਨ 3 ਪਹਿਰੇ ਦਾ ਦਰਬਾਰ ਸਾਹਿਬ ਦੇ ਅੰਦਰ ਕੀਤਾ। ਤੇ ਮਹਾਂਪੁਰਖੋ ਤੁਸੀਂ ਕਿਰਪਾ ਕਰੋ, ਦੱਸੋ ਕਿਸ ਅਵਸਥਾ ਚ ਨਾਮ ਜਪਦੇ ਹੋ? ਮਹਾਂਪੁਰਖ ਸ਼ਾਂਤ ਰਹੇ ਤੇ ਡਾਕਟਰ ਦੀਵਾਨ ਸਿੰਘ ਕਹਿਣ ਲੱਗਾ, ਮਹਾਂਪੁਰਖੋ ਮੈਨੂੰ ਪਤਾ ਮਹਾਂਪੁਰਖ ਨਾ ਢੋਲ ਵਰਗੇ ਹੁੰਦੇ, ਢੋਲ ਵਰਗੇ, ਢੋਲ ਜਿੰਨਾ ਚਿਰ ਪਿਆ ਸ਼ਾਂਤ ਹੀ ਹੈ, ਪਰ ਢੋਲ ਬੋਲਦਾ ਉਦੋਂ ਹੀ ਹੈ ਜਦੋਂ ਡੱਗਾ ਲੱਗੇ ਜੀ। ਮਹਾਂਪੁਰਖੋ ਮਹਾਂਪੁਰਖਾਂ ਨੂੰ ਬੇਨਤੀ ਕਰੀਏ ਤੇ ਪਤਾ ਲੱਗਦਾ ਮੇਰੀ ਬੇਨਤੀ ਆ, ਕਿਰਪਾ ਕਰੋ ਕੁਝ ਦੱਸ ਦਿਓ। ਮਹਾਂਪੁਰਖ ਕਹਿੰਦੇ ਡਾਕਟਰ ਦੀਵਾਨ ਸਿੰਘ ਜੀ ਤੁਹਾਡੇ ਤੇ ਹੁਣ ਤੱਕ ਕੀ ਕਿਰਪਾ ਹੋਈ ਆ? ਡਾਕਟਰ ਦੀਵਾਨ ਸਿੰਘ ਕਹਿਣ ਲੱਗਾ, ਮਹਾਂਪੁਰਖੋ ਮੈਨੂੰ ਆਪਣੇ ਅੰਦਰੋਂ ਕਈ ਵਾਰੀ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਸਾਹਿਬ ਇਹ ਅੰਦਰੋਂ ਆਵਾਜ਼ ਆ ਰਹੀ ਹੋਵੇ। ਮਹਾਂਪੁਰਖ ਕਹਿੰਦੇ ਚੰਗੀ ਗੱਲ ਹੈ। ਤੇ ਸਾਧ ਸੰਗਤ ਜੀ ਉਹ ਜਿਹੜਾ ਡਾਕਟਰਾਂ ਕੋਲ ਹੁੰਦਾ ਟੂਟੀਆਂ ਲਾ ਕੇ ਬੰਦੇ ਦੀ ਛਾਤੀ ਤੇ ਵੀ ਲਾਉਂਦੇ, ਅੰਗਾਂ ਤੇ ਲਾਉਂਦੇ ਜੀ ਉਹ। ਮਹਾਂਪੁਰਖ ਕਹਿੰਦੇ ਲਾ ਹਾਂ ਜਰਾ ਸਾਨੂੰ। ਡਾਕਟਰ ਦੀਵਾਨ ਸਿੰਘ ਹੋਣਾ ਨੇ ਕੰਨਾਂ ਚ ਪਾਈਆਂ ਟੂਟੀਆਂ ਤੇ ਆਪਣਾ ਜੰਤਰ ਮਹਾਂਪੁਰਖਾਂ ਦੇ ਜਦੋਂ ਇੱਧਰ ਵਾਲੇ ਪਾਸੇ ਰੱਖਿਆ ਨਾ ਛਾਤੀ ਵਾਲੇ ਪਾਸੇ, ਤੇ ਰੱਖਦਿਆਂ ਸਾਰੀ ਡਾਕਟਰ ਦੀਵਾਨ ਸਿੰਘ ਮਸਤੀ ਹੋ ਗਿਆ ਜੀ ਉੱਥੇ ਜੀ। ਉਹਨੂੰ ਤੇ ਦੁਨੀਆਂ ਭੁੱਲ ਗਈ ਜੀ ਉਸ ਸਮੇਂ ਦੀ, ਪਤਾ ਕੋਈ ਨਾ ਲੱਗੇ ਵੀ ਮੈਂ ਕਿੱਥੇ ਖਲੋਤਾ ਹੈ। ਦੇਤਲਾ ਚ ਜਲ ਮਸਤ ਖਲੋਤਾ ਉੱਥੇ ਦੀ। ਮਹਾਂਪੁਰਖ ਕਹਿੰਦੇ ਕੀ ਸੁਣਦਾ? ਕਹਿਣ ਲੱਗਾ ਜੀ ਅੰਦਰੋਂ ਬੜੀ ਪਿਆਰੀ ਬੜੀ ਮਿੱਠੀ ਵਾਹਿਗੁਰੂ ਵਾਹਿਗੁਰੂ ਸ਼ਬਦ ਦੀ ਆਵਾਜ਼ ਆ ਰਹੀ ਹੈ। ਮਹਾਂਪੁਰਖ ਕਹਿੰਦੇ ਡਾਕਟਰ ਸਾਹਿਬ ਕਿਸੇ ਹੋਰ ਅੰਗ ਤੇ ਵੀ ਲਾ ਕੇ ਵੇਖ ਲਓ। ਸਾਧ ਸੰਗਤ ਜਦੋਂ ਦੂਜੇ ਅੰਗ ਤੇ ਲਾ ਕੇ ਵੇਖੀ ਤੇ ਉੱਥੇ ਵੀ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆ ਰਹੀ। ਫਿਰ ਡਾਕਟਰ ਮਸਤ, ਮਹਾਂਪੁਰਖ ਕਹਿੰਦੇ ਹੁਣ ਹੋਰ ਅੰਗ ਤੇ ਲਾ ਕੇ ਵੇਖੋ। ਜਦੋਂ ਤੀਜੀ ਥਾਂ ਲਾਈ ਫਿਰ ਉੱਥੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਵੇ। ਜਦੋਂ ਡਾਕਟਰ ਦੇ ਕੰਨਾਂ ਚ ਆਵਾਜ਼ ਪਵੇ ਡਾਕਟਰ ਨੂੰ ਸ਼ੁੱਧ ਬੁੱਧ ਭੁੱਲ ਜਾਂਦੀ ਉੱਥੇ ਜੀ, ਉਹ ਤੇ ਉੱਥੇ ਆਨੰਦ ਚ ਹੋ ਜੇ। ਡਾਕਟਰ ਦੀਵਾਨ ਸਿੰਘ ਐ ਜਦੋਂ ਆਨੰਦ ਚ ਆ ਗਿਆ ਨਾ, ਮਹਾਂਪੁਰਖ ਕਹਿੰਦੇ ਅਸੀਂ ਚੈੱਕ ਕਰਾਉਣ ਆਏ ਸਾਂ, ਵੇਖਗਾ ਸਾਨੂੰ ਕੀ ਬਿਮਾਰੀ ਆ। ਤੇ ਹੱਥ ਜੋੜ ਕੇ ਬੈਰਾਗੀ ਹੋ ਕੇ ਕਹਿਣ ਲੱਗਾ, ਮਹਾਂਪੁਰਖੋ ਤੁਹਾਨੂੰ ਕੋਈ ਬਿਮਾਰੀ ਨਹੀਂ ਹੈਗੀ ਜੀ, ਤੁਸੀਂ ਤੇ ਸਾਡੇ ਵਰਗਿਆਂ ਦਾ ਇਲਾਜ ਕਰਨ ਵਾਸਤੇ ਇੱਥੇ ਆਏ ਹੋ। ਕਹਿਣ ਲੱਗਾ ਸਰੀਰ ਵਿੱਚ ਐਸੀ ਕੋਈ ਥਾਂ ਹੀ ਨਹੀਂ ਹੈਗੀ ਜਿੱਥੇ ਵਾਹਿਗੁਰੂ ਸ਼ਬਦ ਨਾ ਚੱਲ ਰਿਹਾ ਹੋਵੇ ਜੀ, ਜਿੱਥੇ ਨਾਮ ਨਾ ਚੱਲ ਰਿਹਾ ਹੋਵੇ। ਤੇ ਨਾਮ ਤੇ ਨਾਮੀ ਚ ਫਰਕ ਹੀ ਕੋਈ ਨਹੀਂ ਹੈਗਾ ਜੀ। ਸਰੀਰ ਵਿੱਚ ਐਸੀ ਕੋਈ ਥਾਂ ਨਹੀਂ ਹੈਗੀ ਜਿੱਥੇ ਨਾਮ ਨਾ ਚੱਲ ਰਿਹਾ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਜਪਜੀ ਸਾਹਿਬ ਵਿੱਚ ਕਿਰਪਾ ਕਰਦੇ, ਆਪਾਂ ਰੋਜ਼ ਪੜ੍ਹਦੇ ਹਾਂ, ਵਿਣ ਨਾਵੇਂ ਨਾਹੀ ਕੋ ਥਾਓ। ਇਹਦੇ ਅਰਥ ਵੀ ਮਹਾਂਪੁਰਖਾਂ ਦੋ ਕੀਤੇ ਹਨ। ਉਹ ਦੱਸਦੇ ਕਹਿਣ ਲੱਗੇ, ਇੱਕ ਤੇ ਸਰੀਰ ਵਿੱਚ ਐਸੀ ਕੋਈ ਥਾਂ ਨਹੀਂ ਰਹਿੰਦੀ ਜਿੱਥੇ ਨਾਮ ਨਾ ਚੱਲ ਰਿਹਾ ਹੋਵੇ। ਤੇ ਜਿਹੜੇ ਗੁਰਮੁਖ ਮਹਾਂਪੁਰਖ ਨੇ ਨਾ, ਦੂਜਾ ਅਰਥ ਹੈ ਪ੍ਰਗਟ ਗੁਰਮੁਖ ਸੰਤ ਜਨਾ। ਗੁਰਮੁਖਾਂ ਨੂੰ ਪ੍ਰਗਟ ਹਾਜ਼ਰ ਨਾਜ਼ਰ ਵਾਹਿਗੁਰੂ ਕਿਵੇਂ ਵੇਖਦਾ? संत सुंदर सिंह दी होना ही कथा कीती सी, धरत पताल आकाश है मेरी जिंदड़िए, सब हर हर नाम ते आवे राम। ते सिंघा कहता भी महापुरखो धरती किवें जपदी आ। ते फिर उन्हें आख्या, कहन लगे सिंघो अमृत वेले इशनान करके आ जाओ। इशनान करके जदों आए, बाणी दा अभ्यास कीता, महापुरखां अरदास कीती, कहन लगे कच्ची कंध सी, कंध नूं कन्न लाओ, ते कंध भी वाहिगुरु वाहिगुरु बोल रही सी जी। गुरमुखां नूं प्रगट वेखदा भी है, ते गुरमुखां दे अंदर प्रगट भी हुंदा है वाहिगुरु दा नाम जी। महाराज सच्चे पातशाह कहिंदे घट घट गुपत उपाए वेखै, प्रगट गुरमुख संत जना, जिहड़ा वाहिगुरु हर थां ते मौजूद है पर गुप्त रूप विच नहीं। गुरमुखां दे अंदर प्रगट हो जांदा है, ते गुरमुखां नूं ही ओह फिर सारे संसार दे विच प्रगट रूप विच दिसदा है।
हर हर करहे सो हर रंग पीने, हर जल अमृत नाम मना।
बस उन्हां दे मना विच ते नाम दा ऐसा अमृत जल वस जांदा जी, बस ओह नाम ही जपी जांदे जी, ते नाम दे रस विच मस्ती हो जांदे। ਬਾਡਾਂ ਵਾਲੇ ਸਤਿਗੁਰੂ ਦਸਵੇਂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਕੇ ਜਾਈਏ, ਸਤਿਗੁਰੂ ਕਿਤੇ ਸਾਨੂੰ ਕਿਣਕਾ ਹੀ ਬਖਸ਼ ਦਿਓ ਜੀ। ਆਪਾਂ ਪੰਕਤੀ ਪੜ੍ਹਦੇ ਹਾਂ, ਕਿਣਕਾ ਏਕ ਜਿਸ ਜੀ ਵਸਾਵੈ, ਜੀ ਦਾ ਅਰਥ ਹੈ ਅੰਦਰ ਹਿਰਦੇ 'ਚ ਵਸਾ ਦਿੰਦੇ। ਅਤੇ ਮਹਾਰਾਜ ਨੂੰ ਕਹੀਏ ਜੇ ਸੱਚ ਪੁੱਛੋ ਨਾ, ਜੀ ਵਿੱਚ ਵਸਣ ਦੀ ਗੱਲ ਤਾਂ ਬੜੀ ਦੂਰ ਦੀ, ਅਜੇ ਤਾਂ ਜੀਭ 'ਤੇ ਨਹੀਂ ਵਸਿਆ ਜੀ ਕਿਣਕਾ ਜੀ। ਗੁਰਬਾਣੀ ਜੀਭ 'ਤੇ ਕਿੰਨੀ ਕੁ ਵਸ ਗਈ ਜੀ, ਨਾਮ ਜੀਭ 'ਤੇ ਕਿੰਨਾ ਕੁ ਵਸ ਗਿਆ, ਇਹ ਵੀ ਗੱਲ ਨਹੀਂ ਹੈਗੀ ਜੀ। ਸਤਿਗੁਰੂ ਕਿਰਪਾ ਕਰਦੇ ਹੋ, ਦਇਆ ਕਰਦੇ ਹੋ, ਜਿਨ੍ਹਾਂ ਦੇ ਉੱਤੇ ਗੁਰੂ ਸਾਹਿਬ ਫਿਰ ਕਿਰਪਾ ਕਰ ਦਿੰਦੇ, ਉਹ ਉਹਨਾਂ ਦੇ ਹਿਰਦੇ ਵਿੱਚ ਨਾਮ ਰੂਪੀ ਅੰਮ੍ਰਿਤ ਵਸ ਜਾਂਦਾ, ਉਹਨਾਂ ਦੇ ਚੇਤੇ ਵਿੱਚ ਵਾਹਿਗੁਰੂ ਜੀ ਦਾ ਨਾਮ ਚੱਲਣ ਲੱਗ ਪੈਂਦਾ, ਬਸ ਉਹ ਨਾਮ ਦੇ ਰਸ ਵਿੱਚ ਭਿੱਜੇ ਰਹਿੰਦੇ ਹਨ।
ਜਿਨ ਕਾ ਤਖਤ ਮਿਲੈ ਵਡਿਆਏ, ਗੁਰਮੁਖ ਸੇ ਪ੍ਰਧਾਨ ਕੇ।
ਮਹਾਰਾਜ ਨੇ ਬਾਹਰ ਦੀ ਪਦਵੀ ਦੀ ਗੱਲ ਨਹੀਂ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਅੰਦਰ ਦੀ ਪਦਵੀ ਦੀ ਗੱਲ ਕਰਦੇ, ਜਿਨ੍ਹਾਂ ਨੂੰ ਹਿਰਦੇ ਰੂਪੀ ਤਖ਼ਤ ਤੇ ਟਿਕਾਓ ਮਿਲ ਜਾਂਦਾ ਜੀ, ਜਿਹੜੇ ਅੰਦਰ ਟਿਕ ਜਾਂਦੇ ਹਨ। ਕਹਿਣ ਲੱਗੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਉਹ ਗੁਰਮੁਖਾਂ ਨੂੰ ਮਹਾਰਾਜ ਪ੍ਰਧਾਨਤਾ ਬਖਸ਼ਿਸ਼ ਕਰਦੇ, ਉਹ ਗੁਰਮੁਖ ਸੰਸਾਰ ਦੇ ਵਿੱਚ ਸ੍ਰੇਸ਼ਟ ਹੋ ਜਾਂਦੇ ਹਨ।
ਪਾਰਸ ਭੇਟ ਭਏ ਸੇ ਪਾਰਸ, ਨਾਨਕ ਹਰ ਗੁਰ ਸੰਗ ਥੀਏ।
ਬਸ ਜਿਹੜੇ ਫਿਰ ਸਤਿਗੁਰੂ ਪਾਰਸ ਕੋਲ ਆ ਜਾਂਦੇ, ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ, ਉਹ ਤਾਂ ਪਾਰਸ ਨਹੀਂ ਅਸੀਂ ਵੇਖਿਆ, ਸੁਣਿਆ ਹੀ ਹੈ ਬੜੀ ਵਾਰੀ, ਪਰ ਇੱਕ ਪਾਰਸ ਦੀ ਹਾਜ਼ਰੀ 'ਚ ਬੈਠੇ ਹਾਂ, ਉਹ ਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਤਿਗੁਰੂ ਪਾਰਸ ਹਨ, ਆਮ ਪਾਰਸ ਤੇ ਸਾਧ ਸੰਗਤ ਜੀ ਲੋਹੇ ਨੂੰ ਸੋਨਾ ਹੀ ਬਣਾ ਸਕਦਾ, ਪਰ ਸਤਿਗੁਰੂ ਗੁਰਮੁਖ ਮਹਾਂਪੁਰਸ਼ ਸਾਧੂ ਇਹੋ ਜਿਹੇ ਪਾਰਸ ਹੁੰਦੇ ਹਨ, ਜਿਹੜਾ ਇਹਨਾਂ ਦੇ ਲਾਗੇ ਜਾਂਦਾ ਫਿਰ ਉਹਨੂੰ ਵੀ ਇਹ ਪਾਰਸ ਹੀ ਬਣਾ ਦਿੰਦੇ ਹਨ। ਧੰਨ ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਂਪੁਰਖ ਜਿਹੜੇ ਸਤਿਗੁਰੂ ਦਾ ਰੂਪ ਹੀ ਬਣ ਗਏ ਜੀ, ਸਤਿਗੁਰੂ ਦਾ ਰੂਪ ਬਣ ਗਏ, ਬਾਬਾ ਜੀ ਦੇ ਨਾਮ ਦੇ ਨਾਲ ਧੰਨ ਧੰਨ ਸ਼ਬਦ ਆਪੇ ਹੀ ਜੁੜ ਜਾਂਦਾ ਜੀ। ਕੱਲਾ ਬਾਬਾ ਬੁੱਢਾ ਸਾਹਿਬ ਤੇ ਮੁੱਖੋਂ ਕੱਢਣ ਲੱਗਿਆਂ ਵੀ ਹੋਰ ਜਿਹਾ ਲੱਗਦਾ, ਮੁੱਖੋਂ ਇਹੋ ਹੀ ਨਿਕਲਦਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਕਿਉਂਕਿ ਇਹ ਫਿਰ ਗੁਰੂ ਸਾਹਿਬ ਦਾ ਰੂਪ ਹੀ ਬਣ ਗਏ ਜੀ। ਮਹਾਰਾਜ ਕਿਰਪਾ ਕਰਦੇ ਕਹਿਣ ਲੱਗੇ ਜਿਹੜਾ ਸਤਿਗੁਰੂ ਕੋਲ ਆ ਜਾਂਦਾ, ਜਿਹਨੂੰ ਨਾਮ ਮਿਲ ਜਾਂਦਾ, ਕਹਿਣ ਲੱਗੇ ਫਿਰ ਉਹ ਨਾਮ ਦਾ ਰੂਪ ਹੋ ਜਾਂਦਾ, ਉਹ ਸਤਿਗੁਰੂ ਦਾ ਰੂਪ ਹੋ ਜਾਂਦਾ। ਕਿਵੇਂ? ਕਹਿਣ ਲੱਗੇ ਪਾਰਸ ਤੇ ਲੋਹੇ ਨੂੰ ਕੱਲਾ ਸੋਨਾ ਹੀ ਕਰਦਾ, ਪਰ ਜਿਹਦੇ ਤੇ ਸਤਿਗੁਰੂ ਕਿਰਪਾ ਕਰਦੇ ਫਿਰ ਉਹਨੂੰ ਪਾਰਸ ਹੀ ਬਣਾ ਦਿੰਦੇ। ਸਤਿਗੁਰੂ ਕਿਰਪਾ ਕਰਨ, ਦਇਆ ਕਰਨ, ਮਹਾਰਾਜ ਸਾਹਿਬ ਜੀ ਦੇ ਅਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ, ਸਤਿਗੁਰੂ ਮਿਹਰ ਕਰਨ। ਕਾਲੇ ਸਿੰਘ ਲਾਗੇ ਕਹਿਣ ਲੱਗਾ ਜੀ ਫਿਰ ਪਤਾ ਨਹੀਂ ਆਇਆ ਜਾਣਾ ਕਿ ਨਹੀਂ ਆਇਆ ਜਾਣਾ, ਤੇ ਵਾਰ ਵਾਰ ਥੋੜ੍ਹੀ ਮੌਕਾ ਮਿਲਦਾ। ਮੈਂ ਸਿੰਘ ਨੂੰ ਬੇਨਤੀ ਕੀਤੀ, ਸਿੰਘਾ ਇਹ ਗੱਲ ਨਾ ਆਖ ਵੀ ਵਾਰ ਵਾਰ ਨਹੀਂ ਮੌਕਾ ਮਿਲਦਾ, ਇਹ ਅਰਦਾਸ ਕਰਕੇ ਵਾਰ ਵਾਰ ਮੌਕਾ ਮਿਲੇ, ਮਹਾਰਾਜ ਦੇ ਤਖ਼ਤ ਤੇ ਆਉਂਦੇ ਰਹੀਏ, ਸਤਿਗੁਰੂ ਦੇ ਚਰਨਾਂ 'ਚ ਹਾਜ਼ਰੀ ਭਰਦੇ ਰਹੀਏ। ਨਾਂ ਵਾਲੀ ਗੱਲ ਤਾਂ ਹੋਣੀ ਨਹੀਂ ਚਾਹੀਦੀ ਜੀ, ਸਦਾ ਹੀ ਹਾਂ ਹੀ ਹੋਣੀ ਚਾਹੀਦੀ ਆ, ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ ਸਾਧ ਸੰਗਤ ਜੀ। ਜਿਹੜੀ ਸ਼ਬਦ ਦੀ ਕਥਾ ਮੈਂ ਸੱਚ ਦੱਸ ਰਿਹਾ, ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਕਰਨ ਮਹਾਂਪੁਰਖਾਂ ਦਾ ਆਇਆ ਤੇ ਸ਼ਬਦ ਦੀ ਕਥਾ ਜਿਹੜੀ ਹੈ ਉਹ ਮੁੱਖ ਮਹੀਨੇ ਵਾਲੀ ਮਹਾਂਪੁਰਖਾਂ ਦੇ ਹੁਕਮ ਕੀਤਾ ਸੀਗਾ, ਪਰ ਇੱਥੇ ਆ ਕੇ ਸਤਿਗੁਰੂ ਨੇ ਹੋਰ ਕਿਰਪਾ ਕੀਤੀ ਹੈ, ਇਹ ਵੀ ਦਾਤ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕਰਤੀ। ਅੱਜ ਪਹਿਲੀ ਵਾਰੀ ਇੱਕ ਤਾਂ ਕਥਾ ਕੀਤੀ ਆ ਤੇ ਗਿਆਨੀ ਜੰਗਵੀਰ ਸਿੰਘ ਜੀ ਆਪ ਬੜੇ ਵੱਡੇ ਵਿਦਵਾਨ, ਮੈਂ ਕਿਹਾ ਤੁਸੀਂ ਮੇਰੇ ਸਾਹਮਣੇ ਬਹਿ ਜਾਣਾ ਤੇ ਮੈਨੂੰ ਕਥਾ ਭੁੱਲ ਜਾਣੀ ਹੈ, ਜਿਹੜੀ ਥੋੜੀ ਬਹੁਤੀ ਅਰਥ ਯਾਦ ਕੀਤੇ ਵੀ ਹੋਣਗੇ ਨਾ ਉਹ ਵੀ ਭੁੱਲ ਜਾਣਗੇ। ਇਹਨਾਂ ਦਾ ਬੜਾ ਧੰਨਵਾਦ, ਸਤਿਕਾਰਯੋਗ ਸਿੰਘ ਸਾਹਿਬ ਹੰਦ ਬਾਬਾ ਕੁਲਵੰਤ ਸਿੰਘ ਸਾਹਿਬ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਾਰੇ ਸਿੰਘ ਸਾਹਿਬ ਭਾਈ ਰਾਮ ਸਿੰਘ ਜੀ, ਜਤਿੰਦਰ ਸਿੰਘ ਜੀ, ਸਭਨਾਂ ਦਾ ਧੰਨਵਾਦ। ਮਹਾਰਾਜ ਦਸਵੇਂ ਪਾਤਸ਼ਾਹ ਗਰੀਬ ਨਵਾਜ, ਕਿਰਪਾ ਕਰੋ, ਚਾਦਰ ਮੈਲੀ ਸਾਬਣ ਥੋੜਾ, ਬਹੁਤੇ ਦਾਗ ਪਏ ਤਨ ਮੇਰੇ, ਕਿਹੜਾ ਕਿਹੜਾ ਧੋਵਾਂ। ਹਿਰਦੇ ਰੂਪੀ ਚਾਦਰ ਮੈਲੀ ਜ਼ਿਆਦਾ, ਸਾਬਣ ਥੋੜਾ ਜਿਹਾ, ਦਾਗ ਜ਼ਿਆਦਾ ਨੇ, ਹਰ ਕਿਹੜਾ ਕਿਹੜਾ ਧੋਈਏ। ਸੱਚੇ ਪਾਤਸ਼ਾਹ ਕਿਰਪਾ ਹੀ ਕਰ ਦਿਓ, ਦਇਆ ਕਰ ਦਿਓ, ਤਰਸ ਕਰ ਦਿਓ, ਜੈਸੇ ਕੈਸੇ ਵੀ ਹਾਂ ਆਪ ਜੀ ਦੇ ਹੀ ਹਾਂ। ਮਹਾਰਾਜ ਬਖਸ਼ ਲਿਓ ਸੱਚੇ ਪਾਤਸ਼ਾਹ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਆਪ ਦੀ ਖਿਮਾ ਬਖਸ਼ਿਸ਼ ਕਰਨੀ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ।
ਜਿਨ ਕਾ ਤਖਤ ਮਿਲੈ ਵਡਿਆਏ, ਗੁਰਮੁਖ ਸੇ ਪਰਦਾਨ ਕੀਏ, ਪਾਰਸ ਭੇਟ ਭਏ ਸੇ ਪਾਰਸ, ਨਾਨਕ ਹਰ ਗੁਰ ਸੰਗ ਥੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਏ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਕੇ ਸਦਾ ਹੇ ਅਪਰੰਪਰ ਹਰ ਹਰੇ, ਹੈ ਪੇ ਹੋਵਨ ਹਾਰ, ਹੇ ਨੇ ਤਾਰਾ ਆਧਾਰ, ਹੇ ਠਾਕੁਰ ਹਾਂ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰੱਖ ਹੋਈਐ ਪਰੋਏ। ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਜਹਾਜ ਹੈ ਚੜੇ ਸੋ ਉਤਰੇ ਪਾਰ, ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਣ ਹਾਰ। ਨਿਤਾ ਪ੍ਰਤ ਹੋਤ ਹੈ ਸੁਨਹੋ ਸੁ ਸਿੰਘ ਸੁਜਾਨ, ਨਾਨਕ ਗੋਬਿੰਦ ਸਿੰਘ ਜੀ ਸਦਾ ਕਲਿਆਣ।
ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਜ ਕੇ ਜੈਕਾਰਾ ਗਜਾਵੇ, ਸੋਨਿਹਾਲ ਹੋਵੇ ਸਤ ਸ੍ਰੀ ਅਕਾਲ, ਗੁਰਬਾਰ ਅਕਾਲ ਦੇਗ ਤੇਗ ਫਤਿਹ। ਗੁਰੂ ਪੰਥ ਖਾਲਸੇ ਦੇ ਚੜ੍ਹਦੇ ਕਲਾ।